सतनाम करता पुरुष निर्भो निर्वैर अकाल मूरत अजूनी शैप हम गुर प्रसाद जप आद सच जुगाद सच है सच नानक होशी भी सच बेशुमार अथाह अगंत अतुल ज्यों बुलावह त्यों नानक दास बोलै जेता जियो पिंड सब तेरा तू अंतर जामी पुरख भगवान दासन दास कह जन नानक जे हा तू कराहे ते हा कौं करी वखियान दासन दास कह जन नानक जे हा तू कराहे ते हा कौं करी वखियान सतनाम तनुवाहे गुरु साहिब जियो साचा साहिब साच नाए पाख्या पाओ अपार आख है मंग है देहे देहे दात करे दातार साचा साहिब साच नाए पाख्या पाओ अपार आख है मंग है देहे देहे दात करे दातार फेर के अगर रखिया जित दिश है दरबार मोह के बोलन बोलिए जित सुन तरे प्यार अमृत वेला सच नाओ वडे आई विचार करनी आवै कपड़ा नदरी मोख द्वार नानक एवै जानिए सब आपे सचियार अमृत वेला सच नाओ वडे आई विचार करनी आवै कपड़ा ਨਦਰੀ ਮੋਖ ਦੁਆਰ ਨਾਨਕ ਇਕਲੈ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੋਭਾਏ ਮਾਨ ਕੋਈ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪ ਜੀ ਨੇ ਹਜ਼ੂਰ ਦੀ ਇਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਗੁਰਮੁਖਾਂ ਤੋਂ ਬੜੇ ਪਿਆਰ ਦੇ ਨਾਲ ਸਾਹਿਬ ਜੀ ਦੀ ਇਲਾਹੀ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਹੋਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਚਨ ਆਪ ਜੀ ਕੀਰਤਨ ਵਿੱਚ ਸਰਵਣ ਕਰ ਰਹੇ ਸੀ। ਬਾਬਾ ਬੋਲਣਾ ਕਿਆ ਕਹੀਏ, ਹੇ ਬਾਬਾ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਅਸੀਂ ਆਪਣੀ ਜ਼ਬਾਨ ਤੋਂ ਬੋਲੀਏ ਤੇ ਕੀ ਬੋਲੀਏ, ਤੇ ਕਿਰਪਾ ਕਰ ਇਹੋ ਜੀ ਬੋਲੀ ਬੋਲਣ ਦੀ ਜਾਚ ਦੱਸ ਦਿਓ ਜੈਸੇ ਰਾਮ ਨਾਮ ਰੱਬ ਰਹੀ ਹੈ, ਉਹਨਾਂ ਸ਼ਬਦਾਂ ਨੂੰ ਉਹਨਾਂ ਬੋਲਾਂ ਨੂੰ ਉਹ ਵਾਕ ਸਾਡੇ ਮੁੱਖ ਵਿੱਚੋਂ ਨਿਕਲਣ ਜਿਨ੍ਹਾਂ ਸ਼ਬਦਾਂ ਜਿਨ੍ਹਾਂ ਬੋਲਾਂ ਤੇ ਜਿਨ੍ਹਾਂ ਵਾਕਾਂ ਦੇ ਨਾਲ ਅਸੀਂ ਪਰਮੇਸ਼ਵਰ ਦੇ ਨਾਮ ਵਿੱਚ ਰੰਗੇ ਜਾਈਏ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਦੀ ਇਲਾਹੀ ਗੁਰਬਾਣੀ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਆਰੰਭ ਕੀਤੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਿਹਰ ਪੈ ਕਰਦੇ ਨੇ, ਆਪ ਹੀ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਰਹੇ ਨੇ। ਸਤਿਗੁਰੂ ਜੀ ਦੇ ਇਲਾਹੀ ਬਚਨਾਂ ਦੀ ਵਿਚਾਰ ਕਰਦਿਆਂ ਚੌਥੀ ਪੌੜੀ ਤੇ ਆਪਾਂ ਪਹੁੰਚੇ ਹਾਂ ਤੇ ਸਾਹਿਬ ਨੇ ਇਸ ਪੌੜੀ ਦੇ ਅੰਦਰ ਉਸ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਸਲਾਹ ਕਰਦੇ ਹਾਂ, ਸਾਨੂੰ ਅੰਦਰ ਨੂੰ ਸਚਿਆਰ ਕਰਨ ਦੀ ਇੱਕ ਜੁਗਤ ਦੱਸੀ। ਆਪਾਂ ਵਿਚਾਰ ਕੀਤੀਏ, ਸਾਹਿਬ ਬਚਨ ਕਰ ਰਹੇ ਨੇ ਕਿ ਉਸ ਪ੍ਰਭੂ ਦੀ ਬੋਏ ਨੇ, ਦੂਸਰਾ ਬਚਨ ਕੀਤਾ ਉਹ ਦਾਤਾਰ ਸਭ ਨੂੰ ਦਾਤਾਂ ਦੇਣ ਵਾਲਾ, ਅਸੀਂ ਉਸ ਮਾਲਕ ਦੇ ਚਰਨਾਂ ਵਿੱਚ ਰੋਜ਼ਾਨਾ ਆਪ ਬੋਲ ਕੇ ਆਖ ਆਖ ਕੇ ਉਹਦੇ ਦਰ ਤੋਂ ਮੰਗਣੇ ਤੇ ਦੇਣ ਵਾਲੇ ਨੇ ਕਦੀ ਵੀ ਤੋਟਾ ਨਹੀਂ ਆਉਣ ਦਿੱਤਾ। ਸਤਿਗੁਰੂ ਨੇ ਫਿਰ ਬਚਨ ਕੀਤਾ ਜੇ ਦਾਤ ਉਹਦੀ ਦਿੱਤੀ ਤੇ ਪੁੱਛਦੇ ਨੇ ਹੇ ਮੇਰੇ ਮਾਲਕ ਇੱਕ ਕਿਰਪਾ ਕਰਕੇ ਦੱਸੋ ਮੈਂ ਫਿਰ ਕਿਹੜੀ ਵਸਤੂ ਤੁਹਾਡੇ ਚਰਨਾਂ ਵਿੱਚ ਭੇਟ ਕਰਾਂ, ਸਮਰਪਿਤ ਕਰਾਂ, ਜਿਹਦੇ ਨਾਲ ਮੈਨੂੰ ਆਪ ਜੀ ਦੇ ਦਰਬਾਰ ਦੇ ਦਰਸ਼ਨ ਹੋ ਜਾਣ, ਮੈਨੂੰ ਉਹੋ ਜੀ ਬੋਲੀ ਬੋਲਣ ਦੀ ਜਾਚ ਦੱਸ ਦਿਓ ਕਿ ਮੈਂ ਆਪਣੇ ਮੁੱਖ ਤੋਂ ਉਹ ਸ਼ਬਦ ਬੋਲਾਂ, ਉਹ ਬਚਨ ਬੋਲਾਂ ਜਿਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਤੁਸੀਂ ਪਿਆਰ ਕਰੋ ਤੇ ਅੱਜ ਮੇਰੇ ਗੁਰੂ ਨਾਨਕ ਸਾਹਿਬ ਉਹਦਾ ਉੱਤਰ ਪੈ ਦਿੰਦੇ। ਆਪ ਹੀ ਪ੍ਰਸ਼ਨ ਕੀਤਾ, ਆਪ ਹੀ ਉੱਤਰ ਦੇ ਰਹੇ ਨੇ। ਆਓ ਸਤਿਗੁਰੂ ਗੁਰੂ ਨਾਨਕ ਸਾਹਿਬ ਕਰੋ ਕਿਰਪਾ, ਆਪ ਹੀ ਅੰਦਰ ਦੀ ਟਿਕਾਓ ਇਕਾਗਰਤਾ ਬਖਸ਼ੋ ਤਾਂ ਜੋ ਹਜ਼ੂਰ ਆਪ ਜੀ ਦੇ ਇਲਾਕੀ ਬਚਨਾਂ ਨੂੰ ਭੈ ਭਾਵਨੀ ਸ਼ਰਧਾ ਨਾਲ ਆਪਾਂ ਵਿਚਾਰ ਸਕੀਏ। ਕਰੋ ਕਿਰਪਾ ਗੁਰਮੁਖ ਪਿਆਰਿਓ, ਦਾਸਰੇ ਨੂੰ ਆਸੀਸ ਬਖਸ਼ੋ, ਸਾਧ ਸੰਗਤ ਵਿੱਚ ਪ੍ਰਭੂ ਵਸਦਾ ਕੋਈ ਵੀ ਰਚਨਾ ਮੇਰੇ ਸਾਈਆਂ ਜੀ ਦੇ ਨਾਮ ਤੋਂ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਕਿਰਪਾ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਉਸ ਪ੍ਰਸ਼ਨ ਦਾ ਉੱਤਰ ਪੈ ਦਿੰਦੇ ਨੇ ਕੱਲ ਜਿਸ ਦੀ ਅਸੀਂ ਵਿਚਾਰ ਕੀਤੀ ਸੀ। ਹੇ ਪ੍ਰਭੂ, ਤੇਰੇ ਚਰਨਾਂ ਵਿੱਚ ਕਿਹੜੀ ਭੇਟਾ ਰਹਿ ਲੈ ਕੇ ਆਵਾਂ, ਕਿਹੜੇ ਮੁੱਖ ਤੋਂ ਬਚਨ ਬੋਲਾਂ, ਤੇ ਫਿਰ ਅੱਜ ਉੱਤਰ ਦੇ ਦਿੱਤਾ। ਕਹਿਣ ਲੱਗੇ ਜਗਿਆਸੂ, ਇੱਕ ਗੱਲ ਸਮਝ ਵਿੱਚ ਪਈ ਏ, ਉਸ ਅਕਾਲ ਪੁਰਖ ਨੇ ਸਮਝਾਇਆ ਦੁਨੀਆਂ ਦੀ ਕਿਹੜੀ ਵਸਤੂ ਭੇਟਾ ਲੈ ਕੇ ਆਵੇਗਾ, ਸਭ ਤਾਂ ਉਹਦੇ ਦਿੱਤਾ ਹੋਇਆ। ਮੈਂ ਕੱਲ ਅਰਜ਼ ਕੀਤੀ ਸੀ, ਆ ਫੁੱਲ, ਇਹ ਬਨਸਪਤੀ, ਇਹ ਫਲ ਸਭ ਕੁਝ ਉਹਦੇ ਦਿੱਤੇ ਨੇ। ਪੌਣ ਪਾਣੀ ਬੈਸੰਤਰ ਸਭ ਕੁਝ ਉਹਦਾ ਬਣਾਇਆ, ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਦਾਤਾ ਬਣ ਕੇ ਸਭ ਨੂੰ ਰਿਜਕ ਬਿਆ ਦਿੰਦਾ। ਗੁਰੂ ਅਰਜਨ ਸਾਹਿਬ ਜੀ ਦੇ ਮੁਤਾਬਕ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ, ਮੂਰਖ ਜਾਤਾ ਰੇ। ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਰਿਜਕ ਪਿਆ ਦਿੰਦਾ ਹੈ, ਉਹ ਭੋਲਿਆ ਮਣਾ, ਕਰੋੜਾਂ ਬ੍ਰਹਿਮੰਡਾਂ ਦੇ ਦਾਤੇ ਦੇ ਚਰਨਾਂ ਵਿੱਚ ਤੂੰ ਕਿਹੜੀ ਦਾਤ ਲੈ ਕੇ ਜਾ ਸਕਣਾ, ਉਹਦੀਆਂ ਦਿੱਤੀਆਂ ਨੇ। ਤੇ ਸਾਹਿਬ ਕਹਿੰਦੇ ਨੇ ਫਿਰ ਇਸ ਜੀਵ ਨੇ ਬੰਧ ਕਲਾਸੀ ਵੀ ਤਾਂ ਕਰਾਣੀ ਹੈ ਨਾ, ਮੇਰੇ ਮਾਲਕ ਸਮਝਾਓ ਕਿਹੜੀ ਭੇਟਾ ਲੈ ਕੇ ਆਵਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਪੂਰਨ ਖਿੜਾਓ ਦਾ ਸਮਾਂ ਹੁੰਦਾ, ਜਿਹਨੂੰ ਆਪਾਂ ਰਾਤ ਦਾ ਪਿਛਲਾ ਪੈਰ ਵੀ ਕਹਿੰਦੇ ਹਾਂ, ਜਿਹਨੂੰ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਤ ਦਾ ਚੌਥਾ ਪੈਰ ਵੀ ਸਤਿਗੁਰੂ ਨੇ ਉਹਨੂੰ ਕਿਹਾ, ਪਿਛਲ ਪੈਰ ਵੀ ਕਿਹਾ, ਜਿਹਨੂੰ ਆਮ ਵਿਦਵਾਨਾਂ ਨੇ ਬ੍ਰਹਮ ਮਹੂਰਤ ਵੀ ਕਿਹਾ, ਜਿਹਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦਿੱਤਾ ਹੈ ਅੰਮ੍ਰਿਤ ਵੇਲੇ ਦਾ। ਕਿੰਨਾ ਪਿਆਰਾ ਸ਼ਬਦ ਦਿੱਤਾ ਮੇਰੇ ਸਾਹਿਬ ਨੇ। ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੋਵੇ, ਜਦੋਂ ਹਰ ਪਾਸੇ ਆਕਾਂਤ ਤੇ ਸ਼ਾਂਤੀ ਏ, ਹਰ ਚੀਜ਼ ਖਾਮੋਸ਼ ਏ, ਐ ਗੁਰੂ ਕੇ ਸਿਖਾ ਤੂੰ ਅੰਮ੍ਰਿਤ ਵੇਲੇ ਉੱਠੀ, ਅੰਮ੍ਰਿਤ ਵੇਲੇ ਜਾਗ ਪਈ। ਤੇ ਮਹਾਰਾਜ ਜਾਗ ਕੇ ਕੀ ਕਰਾਂ? ਕਹਿਣ ਲੱਗੇ ਫਿਰ ਜਿਸ ਦਾਤੇ ਤੋਂ ਤੂੰ ਪੁੱਛਦਾ ਪਿਆਸ ਹੈ ਨਾ ਕਿ ਕਿਹੜੀ ਚੀਜ਼ ਤੇਰੇ ਚਰਨਾਂ ਵਿੱਚ ਭੇਟ ਕਰਾਂ, ਕਿਹੜੇ ਤੇਰੇ ਨਾਲ ਬੋਲ ਬੋਲਾਂ, ਤੂੰ ਮੈਨੂੰ ਪਿਆਰ ਕਰੇ, ਅੰਮ੍ਰਿਤ ਵੇਲੇ ਉਸ ਦਾਤੇ ਦੀ ਸਿਫਤ ਕਰੀ, ਉਹਦੀਆਂ ਵਡਿਆਈਆਂ ਕਰੀ, ਅੰਮ੍ਰਿਤ ਵੇਲੇ ਉਸ ਦਾਤੇ ਦੇ ਨਾਮ ਨੂੰ ਜਪੀ। ਪਿਆਰਿਆ, ਅੰਮ੍ਰਿਤ ਵੇਲੇ ਨਾਮ ਜਪ ਕੇ ਇਹਦੇ ਨਾਲੋਂ ਦੁਨੀਆਂ ਵਿੱਚ ਹੋਰ ਕੋਈ ਵੱਡੀ ਭੇਟਾ ਨਹੀਂ ਹੋ। ਯਾਦ ਰੱਖੀ, ਸਰੀਰ ਦਾ ਕੱਪੜਾ ਤਾਂ ਕਰਮਾਂ ਨਾਲ ਮਿਲ ਜਾਂਦਾ। ਇਸ ਪੰਕਤੀ ਦੀ ਆਪਾਂ ਵਿਚਾਰ ਕਰਾਂਗੇ ਅੱਗੇ ਚੱਲ ਕੇ। ਸਰੀਰ ਰੂਪੀ ਕੱਪੜਾ ਤਾਂ ਕਰਮਾਂ ਨਾਲ ਮਿਲਦਾ, ਪਰ ਮੁਕਤੀ ਤੇਰੇ ਕਰਮਾਂ ਨਾਲ ਨਹੀਂ, ਮੁਕਤੀ ਉਹਦੀ ਨਜ਼ਰ ਨਾਲ ਮਿਲਣੀ ਏ। ਜੇ ਨਜ਼ਰ ਲੈਣੀ ਚਾਹੁੰਦਾ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰ, ਉਸ ਮਾਲਕ ਦਾ ਚਿੰਤਨ ਕਰ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਅੰਮ੍ਰਿਤ ਵੇਲੇ ਦੇ ਸੰਬੰਧ ਵਿੱਚ ਸਾਨੂੰ ਸੁਚੇਤ ਵੀ ਬੜਾ ਕੀਤਾ, ਹਲੂਣਾ ਵੀ ਬੜਾ ਦਿੱਤਾ, ਤੇ ਅੰਮ੍ਰਿਤ ਵੇਲੇ ਜਾ ਕੇ ਉਸ ਮਾਲਕ ਦੀ ਯਾਦ ਵੀ ਜੁੜਨ ਨਾਲ ਕਿਰਪਾ ਕਿੰਨੀ ਕੁ ਮਿਲਦੀ ਏ। ਪਰ ਜਿਸ ਦੇਸ਼ ਵਿੱਚ ਆਪਾਂ ਬੈਠੇ ਹਾਂ, ਕਈ ਸਾਡੀਆਂ ਐਸੀਆਂ ਮਜ਼ਬੂਰੀਆਂ ਵੀ ਨੇ, ਜਿਹੜੇ ਸੱਜਣ ਅੰਮ੍ਰਿਤ ਵੇਲੇ ਕੰਮ ਕਰਦੇ ਹੁੰਦੇ ਨੇ, ਜਿਹੜੇ ਸੱਜਣ ਅੰਮ੍ਰਿਤ ਵੇਲੇ ਆਪਣੇ ਕਾਰੋਬਾਰ ਵਿੱਚ ਗਏ ਨੇ, ਸਤਿਗੁਰੂ ਨੇ ਇੱਥੋਂ ਤੱਕ ਵੀ ਕਿਹਾ ਕਿੰਨੇ, ਵੈਸੇ ਤਾਂ ਅੰਮ੍ਰਿਤ ਵੇਲਾ ਸਭ ਤੋਂ ਚੰਗਾ, ਕਿਉਂਕਿ ਆਪਾਂ ਵਿਚਾਰ ਅੱਜ ਇਹ ਕਰਨੀ ਏ, ਪਰ ਉਹਨਾਂ ਵੀਰਾਂ, ਉਹਨਾਂ ਗੁਰਮੁਖਾਂ, ਉਹਨਾਂ ਭੈਣਾਂ ਦੇ ਮਨ ਵਿੱਚ ਕਿਤੇ ਇਹ ਨਾ ਆਵੇ ਕਿ ਜੇ ਆਪਾਂ ਅੰਮ੍ਰਿਤ ਵੇਲੇ ਕੰਮ ਕਰਨੇ ਆ ਪ੍ਰਵਾਨ ਨਹੀਂ। ਪਿਆਰਿਓ, ਇਹ ਇੱਕ ਮਜ਼ਬੂਰੀ ਏ ਜੇ ਤੁਹਾਡੀ, ਤਾਂ ਦਿਨ ਵਿੱਚ ਫਿਰ ਜਿਹੜਾ ਵੀ ਸਮਾਂ ਮਿਲਦਾ ਨਾ, ਉਦੋਂ ਵੀ ਇਕਾਗਰਤਾ ਦੇ ਨਾਲ ਆਪਣੇ ਉਸ ਪਿਆਰੇ ਦੀ ਯਾਦ ਵੀ ਜੁੜ ਜਾਈਏ। ਪਰ ਸਤਿਗੁਰੂ ਜੀ ਨੇ ਜੋ ਅੱਜ ਬਚਨ ਕੀਤਾ, ਕਹਿੰਦੇ ਨੇ ਅੰਮ੍ਰਿਤ ਵੇਲੇ ਜਾਗ, ਉਸ ਮਾਲਕ ਦੇ ਚਰਨਾਂ ਵਿੱਚ ਤੂੰ ਨਾਮ ਦੀ ਭੇਟਾ ਕਰ, ਉਹਦੀ ਵਡਿਆਈ ਕਰਿਆ ਕਰ। ਹਜ਼ੂਰ ਦੇ ਪਾਵਨ ਪਵਿੱਤਰ ਬਚਨ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਂਝ ਵਿੱਚ ਨਾ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਸਾ ਬਾਹੀ ਸਾ ਲਾ, ਇਹਦਾ ਅਰਥ ਹੈ ਅੰਮ੍ਰਿਤ ਵੇਲੇ ਜਿਹੜੇ ਉੱਠ ਕੇ ਪਿਆਰੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਦੇ ਨੇ,
ਸਾ ਬਾਹੀ ਸਾਲਾ ਜਿੰਨੀ ਧਿਆਇਆ ਇੱਕ ਮਨ, ਜਿਹੜੇ ਇੱਕ ਮਨ ਇਕਾਗਰ ਹੋ ਕੇ ਜੁੜਦੇ ਨੇ। ਸਾਹਿਬ ਕਹਿੰਦੇ ਨੇ ਛੇਈ ਪੂਰੇ ਸ਼ਾਹ ਵਕਤ ਹੈ ਉਪਰ ਲੜ ਮੁਵੇ। ਧਿਆਨ ਦੇਣਾ ਇਸ ਪੰਕਤੀ ਵੱਲ। ਸਾਹਿਬ ਕਹਿੰਦੇ ਨੇ ਅਸਲ ਵਿਚ ਉਹ ਪੂਰੇ ਨੇ, ਉਹ ਸ਼ਾਹ ਨੇ ਜਿਨ੍ਹਾਂ ਨੇ ਵਕਤ ਦੇ ਉਪਰ ਲੜਾਈ ਕੀਤੀ ਤੇ ਪੁੱਛਿਆ ਦਾਤਾ ਜੀ ਅੰਮ੍ਰਿਤ ਵੇਲੇ ਲੜਨ ਨਾਲ ਕੀ ਸੰਬੰਧ? ਹਜ਼ੂਰ ਨੇ ਕਿਹਾ ਸਾਬਾਹੀ ਸਾਲਾ ਜਿੰਨੀ ਧਿਆਇਆ ਇੱਕ ਮਨ, ਛੇਈ ਪੂਰੇ ਸ਼ਾਹ ਵਕਤ ਹੈ ਉਪਰ ਲੜ ਮੁਵੇ। ਤੇ ਸਾਹਿਬ ਕਹਿੰਦੇ ਨੇ ਦੂਜਾ ਬਹੁਤ ਹੈ ਰਾਹ ਮਨ ਕੀਆਂ ਮੱਤੀ ਖਿੰਡੀਆਂ, ਮਨ ਕੀ ਵਾਰ ਦਾ ਬਚਨ। ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲੇ ਲੜੀ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿਉਂ? ਸਾਹਿਬ ਕਹਿੰਦੇ ਨੇ ਜਦੋਂ ਤੂੰ ਅੰਮ੍ਰਿਤ ਵੇਲੇ ਨਾਮ ਜਪਣਾ ਪਿਆਰਿਆ, ਇਸ ਮਨ ਨੇ ਚਾਰ ਚੁਫੇਰੇ ਭਜਣਾ ਹੀ ਤੇ ਇਹਨਾਂ ਵਿਕਾਰਾਂ ਨੇ ਤੇਰੇ ਮਨ ਨੂੰ ਘੇਰਨਾ। ਉਸ ਵਕਤ ਸੂਰਮਾ ਤੂੰ ਤਾਂ ਹੀ ਏ ਜੇ ਵਕਤ ਸਿਰ ਲੜ ਕੇ ਆਪਣੇ ਮਨ ਨੂੰ ਇਕਾਗਰ ਕਰਕੇ ਤੂੰ ਮਾਲਕ ਦਾ ਨਾਮ ਜਪ ਗਿਆ ਤਾਂ। ਇਸੇ ਕਰਕੇ ਹਜ਼ੂਰ ਨੇ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਵਕਤ ਹੈ ਉਪਰ ਲੜ ਮੁਵੇ, ਤੇ ਗੁਰੂ ਕਲਗੀ ਵਾਲੇ ਨੇ ਬਚਨ ਕਿਹਾ ਸੀ ਖਾਲਸਾ ਸੋ ਜੋ ਕਰੇ ਨਿਤ ਜੰਗ। ਉਹ ਇਹ ਖਾਲਸਾ ਜਿਹੜਾ ਰੋਜ਼ਾਨਾ ਜੰਗ ਕਰਦਾ, ਜਿਹੜਾ ਆਪਣੇ ਅੰਦਰ ਨੂੰ ਇਕਾਗਰ ਕਰਨ ਵਾਸਤੇ ਵਿਕਾਰਾਂ ਦੇ ਨਾਲ ਯੁੱਧ ਪਿਆ ਕਰਦਾ। ਸਾਹਿਬ ਕਹਿੰਦੇ ਨੇ ਪਰ ਅੰਮ੍ਰਿਤ ਵੇਲੇ ਤੋਂ ਬਿਨਾਂ, ਜੇ ਤੂੰ ਅੰਮ੍ਰਿਤ ਵੇਲੇ ਗਾਫਲ ਹੋ ਕੇ ਪਿਆ ਰਿਹਾ ਤੇ ਜਦੋਂ ਦੂਜਾ ਪਹਿਰ ਚੜਨਾ ਹੈ ਨਾ, ਦੂਜਾ ਬਹੁਤ ਹੈ ਰਾਹ ਮਨ ਕੀਆਂ ਮੱਤੀ ਖਿੰਡੀਆਂ, ਪਿਆਰਿਆ ਚਾਰ ਚੁਫੇਰੇ ਰੌਲਾ ਪੈ ਜਾਣਾ, ਮਨ ਤਾਂ ਅੱਗੇ ਵੀ ਨਹੀਂ ਟਿਕਦਾ ਪਿਆ, ਫਿਰ ਤੇਰੇ ਮਨ ਵਿਚ ਖੰਡਾਓ ਆ ਜਾਣਾ, ਇਕਾਗਰਤਾ ਤੋਂ ਬਿਨਾਂ ਤੂੰ ਨਾਮ ਕਿਵੇਂ ਜਪ ਸਕੇਗਾ। ਸਤਿਗੁਰੂ ਨੇ ਇਹਦੇ ਨਾਲ ਹੀ ਫਿਰ ਇੱਕ ਦੂਜਾ ਪ੍ਰਮਾਣ ਦਿੱਤਾ ਹੈ, ਕਿਉਂਕਿ ਅੰਮ੍ਰਿਤ ਵੇਲੇ ਮਹਾਨਤਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਬਹੁਤ ਹੈ। ਸਾਹਿਬ ਕਹਿੰਦੇ ਨੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ, ਤੇ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਉਹਨਾਂ ਦੇ ਮਨ ਵਿਚ ਇੱਕ ਚਾਹ ਉਪਜਦਾ, ਉਹਨਾਂ ਦੇ ਮਨ ਵਿਚ ਇੱਕ ਖੇੜਾ ਉਪਜਦਾ, ਉਹਨਾਂ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੌੜਦੀ ਏ ਤੇ ਇੰਤਜ਼ਾਰ ਕਰਦੇ ਨੇ ਕਿ ਮੇਰੇ ਮਾਲਕ ਕਦੋਂ ਅੰਮ੍ਰਿਤ ਵੇਲਾ ਹੋਵੇ, ਅਸੀਂ ਜਾ ਕੇ ਤੇਰੀ ਯਾਦ ਵੀ ਜੁੜੀਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲੇ ਸੁਰਤੀਆਂ ਦੇ ਮਨ ਵਿਚ ਚਾਹੋਵੇ ਤੇ ਉਹਨਾਂ ਦੀ ਦੋਸਤੀ ਵੀ ਦਰਿਆਵਾਂ ਦੇ ਨਾਲ। ਹਜ਼ੂਰ ਦਾ ਬਚਨ ਹੁੰਦਾ, ਕਹਿੰਦੇ ਨੇ ਚੌਥਾ ਪੈਰ ਸੁਬਾਹ ਕੈ, ਚੌਥਾ ਪੈਰ ਸੁਬਾਹ ਕੈ ਦਰ ਤੇ ਅੰਮ੍ਰਿਤ ਵੇਲੇ ਦਾ ਜਿਹੜਾ ਵਕਤ ਏ, ਅੰਮ੍ਰਿਤ ਵੇਲੇ ਦਾ ਵੇਲਾ, ਚੌਥਾ ਪੈਰ ਸੁਬਾਹ ਕੈ ਸੁਰਤੀਆਂ ਉਪਜੈ ਚਾਓ। ਜਿਹੜੇ ਸੁਰਤੀ ਵਾਲੇ ਨੇ, ਨਾਮ ਵਿਚ ਜੁੜਨ ਵਾਲੇ ਨੇ, ਜਿਹੜੇ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਸੁਰਤੀਆਂ ਉਪਜੈ ਚਾਓ। ਤੇ ਅੱਗੇ ਹਜ਼ੂਰ ਕਹਿੰਦੇ ਨੇ ਤਿੰਨਾਂ ਦਰਿਆਵਾਂ ਚੋਂ ਦੋਸਤੀ। ਇਸ ਪੰਕਤੀ ਵੱਲ ਥੋੜਾ ਜਿਹਾ ਧਿਆਨ ਦੇ ਆ ਜੇ, ਤਿੰਨਾਂ ਦਰਿਆਵਾਂ ਚੋਂ ਦੋਸਤੀ, ਇਹਦਾ ਅਰਥ ਉਹਨਾਂ ਗੁਰਸਿੱਖਾਂ ਦੀ ਦਰਿਆਵਾਂ ਨਾਲ ਮਿੱਤਰਤਾ ਹੈ। ਤੇ ਅਗਲੀ ਪੰਕਤੀ ਏ ਮਨ ਮੁਖ ਸੱਚਾ ਨਾਉ। ਹੁਣ ਇੱਥੇ ਸ਼ਬਦ ਆਇਆ ਮਨ ਮੁਖ ਤੇ ਦਰਿਆਵਾਂ ਦਾ ਅਰਥ ਵਿਦਵਾਨਾਂ ਨੇ ਵੱਖ ਵੱਖ ਕੀਤਾ। ਕੁਝ ਤਾਂ ਇਹ ਅਰਥ ਕਰਦੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਸਿੱਖ ਦਰਿਆ ਵਿਚ ਇਸ਼ਨਾਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਦਰਿਆ ਵਿਚ ਆਪਣੀ ਸਰੀਰਕ ਕਿਰਿਆ ਸੋਧਣ ਜਾਂਦੇ ਨੇ। ਤੇ ਇੱਕ ਗੁਰਮੁਖ ਪਿਆਰੇ ਨੇ ਅਰਥ ਕੀਤਾ ਕਿ ਜਪਣ ਵਾਲੇ ਵੀ ਇਸ ਤਰ੍ਹਾਂ ਨੇ ਜਿਵੇਂ ਪਾਣੀ ਦਾ ਦਰਿਆ ਵਹਿੰਦਾ, ਜਿਹੜੀਆਂ ਸੁਰਤਾਂ ਜੁੜ ਚੁੱਕੀਆਂ ਨੇ ਉਹਨਾਂ ਅੰਦਰ ਨਿਰੰਤਰ ਨਾਮ ਦਾ ਪ੍ਰਵਾਹ ਪਿਆ ਚੱਲਦਾ। ਤਿੰਨਾਂ ਦਰਿਆਵਾਂ ਚੋਂ ਦੋਸਤੀ ਤੇ ਸੁਰਤੇ ਜਿਹੜੇ ਨੇ, ਜਿਹੜੇ ਬੰਦਗੀ ਕਰਨ ਵਾਲੇ ਨੇ, ਉਹਨਾਂ ਦੀ ਮਿੱਤਰਤਾ ਵੀ ਉਹਨਾਂ ਗੁਰਮੁਖਾਂ ਨਾਲ ਹੁੰਦੀ ਹੈ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਨਾਮ ਦੇ ਦਰਿਆ ਚੱਲ ਪਏ। ਤਿੰਨਾਂ ਦਰਿਆਵਾਂ ਚੋਂ ਦੋਸਤੀ। ਅੱਗੇ ਸਾਹਿਬ ਕਹਿੰਦੇ ਨੇ ਮਨ ਮੁਖ ਸੱਚਾ ਨਾਉ। ਹੁਣ ਜੇ ਇਹਦਾ ਅਸੀਂ ਪਾਠ ਕਰਾਂਗੇ ਨਾ ਮਨ ਮੁਖ ਸੱਚਾ ਨਾਉ, ਤੇ ਫਿਰ ਇਹਦਾ ਅਰਥ ਇਹ ਬਣ ਜਾਏਗਾ ਕਿ ਮਨ ਮੁਖਾਂ ਦੇ ਮਨ ਵਿਚ ਜਾਂ ਮੁਖ ਵਿਚ ਸੱਚਾ ਨਾਮ ਰਹਿੰਦਾ। ਚੇਤੇ ਰੱਖਿਓ, ਇੱਥੇ ਮਨ ਦੇ ਨੰਨੇ ਨੂੰ ਸਿਹਾਰੀਏ, ਮੁਖ ਦੇ ਖੱਖੇ ਨੂੰ ਸਿਹਾਰੀਏ। ਇਹ ਪਾਠ ਵੱਖ ਵੱਖ ਏ। ਮਨ ਮੁਖ ਜਿਹੜੇ ਸੁਰਤੇ ਨੇ ਉਹਨਾਂ ਦੇ ਮਨ ਵਿਚ ਵੀ ਨਾਮ ਜਪਣ ਦਾ ਚਾਹੇ, ਤੇ ਜਦੋਂ ਸੰਗਤ ਵਿਚ ਬੈਠਦੇ ਨੇ ਤੇ ਬਦੋ ਬਦੀ ਉਹਨਾਂ ਦੇ ਮੁਖ ਵਿਚੋਂ ਵੀ ਚਾਉ ਪ੍ਰਗਟ ਹੁੰਦਾ। ਤਿੰਨਾਂ ਦਰਿਆਵਾਂ ਚੋਂ ਦੋਸਤੀ, ਮਨਮੁਖ ਸੱਚਾ ਨਾਉ। ਸਾਹਿਬ ਕਹਿੰਦੇ ਨੇ ਕੰਚਨ ਕਾਇਆ ਕਸੀਏ। ਇਸ ਤੋਂ ਪਹਿਲੀ ਪੰਕਤੀ ਜਦੋਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਦੇ ਨੇ, ਉੱਥੇ ਅੰਮ੍ਰਿਤ ਵੰਡਿਆ, ਕਰਮੀ ਹੋਏ ਪਸਾਓ, ਉੱਥੇ ਫਿਰ ਨਾਮ ਅੰਮ੍ਰਿਤ ਵੰਡਿਆ ਜਾਂਦਾ। ਤੇ ਜਿਹੜੇ ਭਾਗਾਂ ਵਾਲੇ ਨੇ, ਕਿਰਪਾ ਵਾਲੇ ਨੇ, ਉਹ ਨਾਮ ਅੰਮ੍ਰਿਤ ਦੇ ਪ੍ਰਸ਼ਾਦ ਨੂੰ ਲੈਂਦੇ ਪਏ ਨੇ ਤੇ ਸਾਹਿਬ ਕਹਿੰਦੇ ਨੇ ਕੰਚਨ ਕਾਇਆ ਕਸੀਐ ਬੰਨੀ ਚੜੈ ਚੜਾਓ ਜੇ ਹੋਵੇ ਨਦਰ ਸ਼ਰਾਬ ਕੀ ਬੌਰ ਨਾ ਪਾਈ ਤਾਓ। ਜਿਸ ਤਰ੍ਹਾਂ ਇੱਕ ਸੁਰਾਬ ਜਿਹੜਾ ਉਹ ਸੋਨੇ ਨੂੰ ਕੁਠਾਲੀ ਦੇ ਵਿਚ ਰੱਖ ਕੇ ਉਹਦੀ ਮੈਲ ਨੂੰ ਦੂਰ ਕਰਦਾ, ਅੱਗ ਦੇ ਉੱਪਰ ਰੱਖ ਕੇ ਜਿਹੜੇ ਅੰਮ੍ਰਿਤ ਵੇਲੇ ਨਾਮ ਦੀ ਘਾਲਣਾ ਘਾਲਦੇ ਨੇ, ਇਹ ਇਸ ਤਰ੍ਹਾਂ ਜਿਵੇਂ ਮਾਨੋ ਕੁਠਾਲੀ ਵਿਚ ਪਿਆ ਹੋਇਆ ਸੋਨਾ ਤਪਾਇਆ ਜਾਂਦਾ, ਕੇਵਲ ਇਸ ਕਰਕੇ ਉਹਦੀ ਮੈਲ ਨਿਕਲ ਜਾਏ ਤੇ ਜਦੋਂ ਉਹਦੀ ਮੈਲ ਨਿਕਲ ਜਾਏ ਪਰਤ ਕੇ ਉਹਨੂੰ ਤਪਾਣਾ ਨਹੀਂ ਪੈਂਦਾ। ਜਿਹੜੇ ਅੰਮ੍ਰਿਤ ਵੇਲੇ ਜਾ ਕੇ ਆਪਣੇ ਮਨ ਨੂੰ ਟਿਕਾ ਲੈਂਦੇ ਨੇ, ਮੇਰਾ ਗੁਰੂ ਨਾਨਕ ਬਾਬਾ ਕਹਿੰਦਾ ਉਹਨਾਂ ਨੂੰ ਹੋਰ ਕਿਸੇ ਤਪ ਕਰਨ ਦੀ ਲੋੜ ਹੀ ਨਹੀਂ। ਜੇ ਮਾਲਕ ਦੀ ਨਦਰ ਹੋ ਜਾਏ ਉਹਨਾਂ ਦੇ ਅੰਦਰ ਸ਼ੁੱਧ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਉਹ ਨਾਮ ਵਿਚ ਭਿੱਜ ਜਾਂਦੇ ਨੇ। ਪਿਆਰਿਓ, ਅੰਮ੍ਰਿਤ ਵੇਲੇ ਦੀ ਗੱਲ ਕਰਦਿਆਂ ਨਾ ਕਬੀਰ ਸਾਹਿਬ ਦੇ ਤਿੰਨ ਸ਼ਲੋਕ ਆਉਂਦੇ ਨੇ ਤੇ ਉਹਨਾਂ ਨੇ ਤਾਂ ਸ਼ਬਦ ਵੀ ਇਹੋ ਜਿਹੇ ਵਰਤੇ ਨੇ। ਉਹਨਾਂ ਦੇ ਜਿਹੜੇ ਸ਼ਲੋਕ ਨੇ ਅੰਦਰ ਨੂੰ ਝੰਜੂੜਿਆ ਉਹਨਾਂ ਨੇ, ਇੱਕ ਤਾਂ ਉਹ ਲੋਕ ਨੇ ਜਿਹੜੇ ਗਾਫ ਲੋਕ ਕੇ ਸਾਰੀ ਰਾਤ ਤਾਂ ਜਾਗਣਾ, ਦੁਨੀਆਂ ਦੇ ਨਾਟਕ ਚੇਟਕ ਤੱਕਣੇ ਨੇ ਤੇ ਜਦੋਂ ਭਿੰਨੀ ਰਹਿਣੜੀਏ ਦਾ ਸਮਾਂ ਆਉਣਾ ਉਦੋਂ ਨੀਂਦ ਨੇ ਇਹਨਾਂ ਨੂੰ ਦਬੋਚ ਲੈਣਾ। ਤੇ ਕਬੀਰ ਸਾਹਿਬ ਨੇ ਤਿੰਨ ਬਚਨ ਕਹਿ, ਕਹਿਣ ਲੱਗੇ ਸੱਜਣਾ ਤੂੰ ਜਾਗਦਾ ਕਿਉਂ ਨਹੀਂ? ਕਹਿਣ ਲੱਗਾ ਮੈਨੂੰ ਨੀਂਦ ਨੇ ਬਹੁਤ ਦਬਾਇਆ। ਤੇ ਅੱਗੋਂ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਜਿਹਨੂੰ ਇਹ ਪਤਾ ਹੋਵੇ ਕਿ ਮੈਂ ਮੌਤ ਦੀ ਗੋਦ ਵਿਚ ਪਿਆ ਵਾਂ ਉਹਨਾਂ ਨੂੰ ਤਾਂ ਕਦੇ ਨੀਂਦ ਆਉਂਦੀ ਨੀ, ਤੈਨੂੰ ਕਿਵੇਂ ਨੀਂਦ ਆ ਗਈ? ਤੈਨੂੰ ਪਤਾ ਨਹੀਂ ਕਿ ਮੌਤ ਨੇ ਆਪਣੀ ਗੋਦ ਵਿਚ ਤੈਨੂੰ ਲਿਆ? ਕੀ ਪਤਾ ਕਿ ਉਹਨੇ ਕਿਹੜੇ ਵੇਲੇ ਕੱਪੜੇ ਵਿਚ ਲਪੇਟ ਕੇ ਤੈਨੂੰ ਆਲੋਪ ਕਰ ਦੇਣਾ, ਤੈਨੂੰ ਨੀਂਦ ਕਿਵੇਂ ਆ ਗਈ? ਉਹਨਾਂ ਦੇ ਉੱਤੇ ਤਿੰਨ ਸ਼ਲੋਕ ਨੇ ਅੰਮ੍ਰਿਤ ਵੇਲੇ ਦੇ ਸੰਬੰਧ ਵਿਚ ਬਚਨ ਕਰਦੇ ਨੇ। ਕਬੀਰ ਸੂਤਾ ਕਿਆ ਕਰੇ, ਕੀ ਕਰਨਾ ਪਿਆ ਸੂਤਾ? ਜਾਗ ਰੋਏ ਭੈ ਦੁੱਖ, ਜਾਗ ਆਪਣੇ ਆਪ ਨੂੰ ਜਗਾ ਤੇ ਰੋਏ ਭੈ ਦੁੱਖ, ਤੂੰ ਉੱਠ ਕੇ ਮਾਲਕ ਦੇ ਚਰਨਾਂ ਵਿਚ ਬੈਰਾਗ ਦੇ ਨਾਲ ਰੋ, ਸਤਿਗੁਰੂ ਦੇ ਚਰਨ ਧੋ ਦੇ ਤੇ ਇੱਕ ਗੱਲ ਕਹਿ, ਮੇਰੇ ਮਾਲਕਾ ਇਸ ਜਨਮ ਮਰਨ ਦੇ ਦੁੱਖ ਤੋਂ ਮੈਨੂੰ ਬਚਾ ਲੈ। ਕਬੀਰ ਸੂਤਾ ਕਿਆ ਕਰੇ, ਜਾਗ ਰੋਏ ਭੈ ਦੁੱਖ, ਜਾਤਾ ਬਾਸਾ ਗੋਰ ਮੈਂ ਗੋਰ ਦਰ ਤੇ ਕਬਰ, ਜਿਨ੍ਹਾਂ ਲੋਕਾਂ ਦਾ ਨਿਵਾਸ ਮੌਤ ਰੂਪੀ ਕਬਰ ਦੇ ਵਿਚ, ਸੋ ਕਿਉਂ ਸੋਵੇ ਸੁੱਖ, ਉਹਨਾਂ ਨੂੰ ਸੁੱਖ ਦੀ ਨੀਂਦ ਕਿੱਥੇ ਪੈ ਗਈ? ਤੂੰ ਕਹਿੰਦਾ ਮੈਨੂੰ ਨੀਂਦ ਉੱਠਣ ਨਹੀਂ ਦਿੰਦੀ? ਦੂਜਾ ਬਚਨ ਬਾਬੇ ਕਬੀਰ ਨੇ ਫਿਰ ਕੀਤਾ, ਕਹਿਣ ਲੱਗੇ ਅੱਜ ਮਨੁੱਖ ਸੁਣਦਾ ਤੇ ਜਵਾਨੀ ਵਿਚ ਤੇ ਖਾਸ ਕਰਕੇ ਅੰਮ੍ਰਿਤ ਵੇਲੇ ਨੀਂਦ ਇੱਕ ਐਸੀ ਏ ਜਿਹੜਾ ਆਪਣਾ ਪੂਰਾ ਪ੍ਰਭਾਵ ਪਾ ਦਿੰਦੀ ਏ। ਤਜਰਬੇ ਨੇ ਹਰ ਇੱਕ ਮਨੁੱਖ ਦੇ, ਕਿਸੇ ਰੋਗੀ ਨੂੰ ਸਾਰੀ ਰਾਤ ਨੀਂਦ ਨਾ ਨਾ ਆਵੇ। ਚੇਤੇ ਰੱਖਣਾ ਅੰਮ੍ਰਿਤ ਵੇਲੇ ਅੱਤ ਦੇ ਰੋਗ ਦੇ ਗ੍ਰਸੇ ਹੋਏ ਨੂੰ ਵੀ ਨੀਂਦ ਆ ਜਾਂਦੀ ਏ। ਕਿਸੇ ਚਿੰਤਾ ਤੁਰ ਹੋਏ ਮਨੁੱਖ ਨੂੰ ਸਾਰੀ ਰਾਤ ਨੀਂਦ ਨਾ ਪਏ, ਭਿੰਨੀ ਰਹਿਣੜੀਏ ਉਹਨੂੰ ਵੀ ਨੀਂਦ ਦਬਾ ਲੈਂਦੀ ਏ। ਕਿਸੇ ਮਨੁੱਖ ਨੂੰ ਤੱਕੋ ਭਾਵੇਂ ਉਹ ਸਾਰੀ ਰਾਤ ਜਾਗਦਾ ਪਰ ਚੌਥੇ ਪੈਰ ਉਹਨੂੰ ਵੀ ਨੀਂਦ ਆਪਣੀ ਘੇਰੇ ਵਿਚ ਲੈ ਲੈਂਦੀ ਏ। ਤੇ ਜਨਮ ਸਾਖੀ ਵਾਲੇ ਨੇ ਇੱਕ ਬਚਨ ਬੜਾ ਸੋਹਣਾ ਲਿਖਿਆ ਤੇ ਡਾਕਟਰ ਬਲਬੀਰ ਸਿੰਘ ਭਾਈ ਵੀਰ ਸਿੰਘ ਹੋਰਾਂ ਦੇ ਛੋਟੇ ਭਰਾਤਾ ਹੋਏ ਨੇ, ਉਹਨਾਂ ਨੇ ਆਪਣੀ ਪੁਸਤਕ ਵਿਚ ਇਹਨੂੰ ਅੰਕਿਤ ਕੀਤਾ ਜਨਮ ਸਾਖੀ ਦੀ ਉਦਾਹਰਣ ਲਈ। ਤੇ ਹੁਣ ਉਹਨਾਂ ਨੇ ਪ੍ਰਤੀਕ ਵਜੋਂ ਬੜੇ ਪਿਆਰੇ ਬਚਨ ਕਹਿ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਇੱਕ ਉਜਾੜ ਵਿਚ ਟਿਕੇ ਨੇ ਤੇ ਭਾਈ ਮਰਦਾਨੇ ਨੇ ਜਦੋਂ ਤੱਕਿਆ ਚਾਰ ਚੁਫੇਰੇ ਕੁਝ ਨਜ਼ਰ ਨਹੀਂ ਆਉਂਦਾ, ਉਜਾੜੇ ਕੰਡਿਆਂ ਵਾਲੀਆਂ ਝਾੜੀਆਂ ਨੇ। ਤੇ ਉਹਨੇ ਇੱਕ ਸ਼ਬਦ ਕਿਹਾ, ਬਾਬਾ ਕਿਸ ਉਜਾੜ ਵਿਚ ਲਿਆਂਦਾ ਈ? ਤੇ ਹਜ਼ੂਰ ਨੇ ਉੱਤੇ ਬਚਨ ਕਹਿ, ਨਹੀਂ ਮਰਦਾਨਿਆਂ, ਉਜਾੜ ਉੱਥੇ ਵੇ ਜਿੱਥੇ ਨਾਮ ਭੁੱਲਦਾ, ਇਹ ਤਾਂ ਵੱਧਦੀ ਏ। ਪਿਆਰਿਆ, ਜਿੱਥੇ ਰਹਿ ਕੇ ਨਾਮ ਚੇਤੇ ਆਵੇ ਉੱਥੇ ਉਜਾੜ ਨਹੀਂ, ਉਜਾੜਾਂ ਤੇ ਉੱਥੇ ਹੁੰਦੀਆਂ ਨੇ ਜਿੱਥੇ ਨਾਮ ਭੁੱਲ ਜਾਂਦਾ। ਇਹੀ ਕਾਰਨ ਹਜ਼ੂਰ ਨੇ ਬਾਣੀ ਵਿਚ ਬਚਨ ਕਹਿ ਕਹਿਣ ਲੱਗੇ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਥਿਲ ਸਵੈਨ ਚਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਨਾਮ ਭੁੱਲਦਾ ਮੇਰੇ ਹਜ਼ੂਰ, ਤਾਂ ਹੀ ਕਹਿੰਦੇ ਨੇ ਭਲੀ ਸੁਹਾਵੀ ਸ਼ਾਪਰੀ, ਜਾਂ ਮੈਂ ਗੁਣ ਗਾਏ ਕਿਤੀ ਕਾਮਨਾ ਧੌਲ ਹਰ ਜਿੱਤ ਹਰ ਬਿਸਰਾਏ। ਤਾਂ ਹੀ ਬਾਬਾ ਜੀ ਕਹਿੰਦੇ ਨੇ ਕੋਠੇ ਪੰਡਿਤ ਮਾੜੀਆਂ ਪਾਸੋ ਚਿਤਵੀਆਂ, ਜਿਵੇਂ ਮਕਾਨ ਸੋਹਣਾ ਬਣਾਇਆ ਚਿੱਤਰਕਾਰੀ ਕੀਤੀ ਹੋਵੇ ਤੇ ਢੱਠੀਆਂ ਕਾਮਣਾ ਆਮਣੀ ਵਿੱਚੋਂ ਸਖਣੀਆਂ, ਜੇ ਉਹਨਾਂ ਵਿਚ ਰਹਿੰਦੇ ਹੀ ਕੋਈ ਨੀ ਤੇ ਉਹਨਾਂ ਮਹੱਲਾ ਨੂੰ ਕੀ ਕਰਨਾ? ਤੇ ਸੱਜਣਾ, ਜਿਵੇਂ ਮਕਾਨ ਵਿਚ ਕੋਈ ਨਾ ਰਹੇ ਉਹ ਮਕਾਨ ਵਿਅਰਥ ਏ ਤੇ ਜਿਸ ਸਰੀਰ ਰੂਪੀ ਘਰ ਵਿਚ ਨਾਮ ਨੇ ਉਜਾੜ ਉਥੇ ਪੈਂਦੀ ਹੁੰਦੀ ਜਿੱਥੇ ਨਾਮ ਚੇਤੇ ਆਵੇ ਉਥੇ ਉਜਾੜ ਨਹੀਂ ਕਹਿੰਦੇ ਨੇ ਉਸੇ ਵਕਤ ਹਨੇਰੀ ਆਈ ਜਨਮ ਸਾਖੀ ਵਾਲਾ ਕਹਿੰਦਾ ਬੱਦਲ ਗੱਜੇ ਨੇ ਪੱਥਰ ਕੰਕਰੀਟ ਉੱਡ ਕੇ ਆਏ ਨੇ ਦਰਖਤ ਟੁੱਟਣ ਲੱਗੇ ਨੇ ਕਈ ਦਰਖਤ ਪੱਟੇ ਗਏ ਤੇ ਸਤਿਗੁਰੂ ਕੋਲ ਬੈਠਾ ਮਰਦਾਨਾ ਜੇ ਥੋੜਾ ਜਿਹਾ ਘਬਰਾਉਂਦਾ ਤੇ ਹਜ਼ੂਰ ਕਹਿੰਦੇ ਨੇ ਮਰਦਾਨਿਆ ਕਰਤਾਰ ਜਪ ਗੁਰੂ ਗੁਰੂ ਜਪ ਤੇ ਜਦੋਂ ਉਹ ਜਪਦਾ ਤੇ ਅੰਦਰ ਨੂੰ ਟਿਕਾ ਮਿਲ ਗਏ ਕੀ ਤੱਕਦੇ ਨੇ ਇਸ ਝੱਖੜ ਤੋਂ ਬਾਅਦ ਇਸ ਹਨੇਰੀ ਤੋਂ ਬਾਅਦ ਇਸ ਤੂਫਾਨ ਤੋਂ ਬਾਅਦ ਇੱਕ ਡਰਾਵਣੀ ਸ਼ਕਲ ਦਿਸੀ ਏ ਕਦ ਕਾਠ ਦਾ ਬੜਾ ਅੱਖਾਂ ਵਿਚੋਂ ਅੱਗ ਪਈ ਨਿਕਲਦੀ ਏ ਉਹਦੇ ਦੰਦ ਬਹੁਤ ਲੰਬੇਰੇ ਨੇ ਤੇ ਜਿਉਂ ਜਿਉਂ ਬਾਬਾ ਜੀ ਦੇ ਨੇੜੇ ਆਉਂਦਾ ਹੈ ਨਾ ਤਿਉਂ ਤਿਉਂ ਡਰਾਵਣੀ ਸ਼ਕਲ ਤੋਂ ਤਬਦੀਲ ਹੋ ਕੇ ਉਹਦੀ ਸ਼ਕਲ ਆਮ ਮਨੁੱਖ ਵਰਗੀ ਬਣਦੀ ਜਾਂਦੀ ਤੇ ਜਦੋਂ ਬਿਲਕੁਲ ਨੇੜੇ ਆ ਗਿਆ ਇੱਕ ਸਾਊ ਜਿਹਾ ਇਨਸਾਨ ਬਣ ਗਿਆ ਉਹਨੇ ਆਪਣੇ ਤਨ ਦੇ ਉੱਪਰ ਇੱਕ ਗੋਦੜੀ ਲਈ ਇੱਕ ਰਜ਼ਾਈ ਲਈ ਏ ਤੇ ਜਦੋਂ ਨੇੜੇ ਹੋ ਕੇ ਨਮਸਕਾਰ ਕੀਤੀ ਹੁਣ ਜਨਮ ਸਾਖੀ ਵਾਲੇ ਦੇ ਸਮਝਾਉਣ ਦਾ ਢੰਗ ਏ ਤੇ ਪੁਰਾਤਨ ਸਮੇਂ ਹਰ ਇੱਕ ਸਮੇਂ ਲੋਕ ਜਿਹੜੇ ਨੇ ਸਮਝਾਉਣ ਦੇ ਤਰੀਕੇ ਬਦਲਦੇ ਰਹਿੰਦੇ ਨੇ ਕਈ ਵਾਰੀ ਕਹਾਣੀ ਰਹੀ ਸਮਝਾਇਆ ਜਾਂਦਾ ਰਿਹਾ ਕਈ ਵਾਰੀ ਬੈਂਤ ਲਿਖ ਕੇ ਕਵਿਤਾ ਦੇ ਰੂਪ ਵਿਚ ਲੋਕਾਂ ਨੂੰ ਉਪਦੇਸ਼ ਦਿੱਤਾ ਜਾਂਦਾ ਰਿਹਾ ਕਈ ਵਾਰੀ ਆਮ ਸਿਧਾਂਤ ਜਿਹੜੇ ਨੇ ਵਾਰਤਕ ਵਿਚ ਲਿਖ ਕੇ ਲੋਕਾਂ ਤੱਕ ਪਹੁੰਚਾਏ ਜਾਂਦੇ ਨੇ ਗੱਲ ਸਿਰਫ ਇੰਨੀ ਕੁ ਹੁੰਦੀ ਏ ਕਹਾਣੀ ਹੋਵੇ ਕਾਵ ਹੋਵੇ ਛੰਦਾਬੰਦੀ ਚਾਹੇ ਵਾਰਤਕ ਹੋਵੇ ਕਿ ਜਿਹੜੀ ਗੱਲ ਉਹ ਸੰਦੇਸ਼ ਦੇਣਾ ਚਾਹੁੰਦੇ ਨੇ ਬੰਦੇ ਦੇ ਦਿਮਾਗ ਵਿਚ ਉਹ ਗੱਲ ਬੈਠ ਜਾਏ ਕਹਿਣ ਲੱਗੇ ਜਦੋਂ ਨੇੜੇ ਆਏ ਉਹ ਬਿਲਕੁਲ ਸਾਊ ਇਨਸਾਨ ਬਣ ਗਿਆ ਉਹਨੇ ਆਪਣੇ ਤਨ ਤੇ ਗੋਦੜੀ ਲਈ ਤੇ ਉਸ ਗੋਦੜੀ ਦੇ ਵਿਚ ਸੁਰਾਖ ਨੇ ਡਾਕਟਰ ਬਲਬੀਰ ਸਿੰਘ ਲਿਖਦੇ ਨੇ ਜਦੋਂ ਨੇੜੇ ਹੋਇਆ ਤੇ ਪੁੱਛਿਆ ਕੌਣ ਕਹਿਣ ਲੱਗਾ ਮੈਂ ਕਲਯੁਗ ਹਾਂ ਧਿਆਨ ਦੇਣਾ ਕਹਿੰਦਾ ਮੈਂ ਕਲਯੁਗ ਹਾਂ ਸਾਹਿਬ ਨੇ ਕਿਹਾ ਕਲਯੁਗ ਕਹਿਣ ਲੱਗਾ ਹਾਂ ਮੇਰਾ ਸੁਭਾਅ ਏ ਮੈਂ ਪਹਿਲਾਂ ਇੰਨਾ ਕੁਝ ਪੈਦਾ ਕਰ ਦੇਣਾ ਵਾਂ ਝੱਖੜ ਤੂਫਾਨ ਪੈਦਾ ਕਰਨਾ ਵਾਂ ਮੈਂ ਪੱਟ ਸਕਣਾ ਮੈਂ ਤੋੜ ਸਕਣਾ ਵਾਂ ਪਰ ਬਾਬਾ ਜਿਉਂ ਜਿਉਂ ਤੇਰੇ ਨੇੜੇ ਆਇਆ ਤਿਉਂ ਤਿਉਂ ਮੇਰੇ ਅੰਦਰੋਂ ਉਹ ਬਿਰਤੀ ਖਤਮ ਹੋ ਗਈ ਤੇ ਸਾਹਿਬ ਕਹਿੰਦੇ ਨੇ ਆ ਉੱਤੇ ਜਿਹੜੀ ਤੂੰ ਗੋਦੜੀ ਲਈ ਏ ਇਹ ਕੀ ਏ ਤੇ ਉਹਨੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗਾ ਇਹ ਗੋਦੜੀ ਏ ਆਲਸ ਦੀ ਤੇ ਇਹਦੇ ਵਿਚ ਸੁਰਾਖ ਕਿੰਨੇ ਕੱਢੇ ਨੇ ਕਹਿਣ ਲੱਗਾ ਬਾਬਾ ਮੈਨੂੰ ਕਲਯੁਗ ਕਹਿੰਦੇ ਨੇ ਵੈਸੇ ਸਤਿਗੁਰੂ ਨੇ ਬਾਣੀ ਵਿਚ ਕਲਯੁਗ ਦੀ ਪਰਿਭਾਸ਼ਾ ਇਹ ਵੀ ਦਿੱਤੀ ਏ ਕਿ ਜਦੋਂ ਸਿੱਖ ਨੂੰ ਨਾਮ ਭੁੱਲ ਜਾਏ ਉਦੋਂ ਹੀ ਕਲਯੁਗ ਆ ਜਾਂਦਾ ਆਹ ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਇਹਦਾ ਮਤਲਬ ਜੇ ਚੇਤੇ ਆਵੇ ਫਿਰ ਕਲਯੁਗ ਨਹੀਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਅਸਲ ਵਿਚ ਨਾਮ ਦਾ ਵਿਛੋੜਾ ਹੀ ਕਲਯੁਗ ਏ ਤੇ ਸਤਿਗੁਰੂ ਨੇ ਕਿਆ ਕਹਿਣ ਲੱਗੇ ਸੁਰਾਖ ਕਹਿੰਦਾ ਇਹ ਆਲਸ ਏ ਜਦੋਂ ਪ੍ਰਭਾਤ ਵੇਲੇ ਲੋਕ ਕਿਤੇ ਜੁੜਦੇ ਨੇ ਕਲਯੁਗ ਦਾ ਸੁਭਾਅ ਏ ਤੋੜ ਦੇਣਾ ਮੈਂ ਲੋਕਾਂ ਦੇ ਉੱਪਰ ਆਲਸ ਦੀ ਰਜ਼ਾਈ ਦੇਣਾ ਵਾਂ ਤੇ ਲੋਕ ਬਿਲਕੁਲ ਟਿਕ ਜਾਂਦੇ ਨੇ ਤੇ ਭਾਈ ਮਰਦਾਨਾ ਪੁੱਛਦਾ ਫਿਰ ਇਸ ਰਜਾਈ ਵਿਚ ਸੁਰਾਖ ਕਿਉਂ ਨੇ ਇਹ ਮੋਰੀਆਂ ਕਿਉਂ ਨੇ ਤੇ ਉਹਨੇ ਇੱਕ ਗੱਲ ਕਹੀ ਕਹਿਣ ਲੱਗਾ ਮਰਦਾਨਿਆ ਜਿੱਥੇ ਜਿੱਥੇ ਤੇਰੇ ਗੁਰੂ ਨਾਨਕ ਦੇ ਚਰਨ ਪੈ ਗਏ ਨੇ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਨਾਮ ਜਪਣ ਦੀ ਜੁਗਤ ਦੱਸ ਆਇਆ ਉਹਨਾਂ ਨੇ ਮੇਰੇ ਆਲਸ ਦੇ ਰਜਾਈ ਦੀ ਵੀ ਪਰਵਾਹ ਨਹੀਂ ਕੀਤੀ ਆ ਸੁਰਾਖ ਸਾਰੇ ਗੁਰੂ ਨਾਨਕ ਦੇ ਚਰਨਾਂ ਵੀ ਜੁੜਿਆ ਹੋਇਆ ਨੇ ਪਾਏ ਉਹ ਆਲਸ ਨੂੰ ਪਾੜ ਕੇ ਬਾਹਰ ਨਿਕਲੇ ਨੇ ਉਹਨਾਂ ਨੇ ਆਲਸ ਦੀ ਪਰਵਾਹ ਨਹੀਂ ਕੀਤੀ ਇਹਦਾ ਮਤਲਬ ਕਿ ਜੇ ਬਾਬਾ ਜੀ ਦੇ ਚਰਨਾਂ ਨਾਲ ਜੁੜਾਂਗੇ ਕਲਯੁਗ ਵੀ ਝੁਕੇਗਾ ਬਾਬਾ ਜੀ ਦੇ ਚਰਨਾਂ ਨਾਲ ਜੁੜਾਂਗੇ ਤੇ ਕਲਯੁਗ ਦਾ ਆਲਸ ਸਾਡੇ ਉੱਪਰ ਕੋਈ ਕੰਮ ਨਹੀਂ ਕਰ ਸਕੇਗਾ ਤੇ ਸਤਿਗੁਰੂ ਕੀ ਬਾਣੀ ਵਿਚ ਮੈਂ ਅਰਜ਼ ਕਰ ਰਿਹਾ ਭਗਤ ਕਬੀਰ ਸਾਹਿਬ ਨੇ ਬਚਨ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ ਜਾਂਕਾ ਬਾਸਾ ਗੌਰ ਮੈਂ ਸੋਕੋ ਸੋਵੈ ਸੁਖ ਦੂਜਾ ਪ੍ਰਮਾਣ ਦਿੱਤਾ ਕਬੀਰ ਸੂਤਾ ਕਿਆ ਕਰੇ ਕੀ ਸੁਤਾ ਪਿਆ ਕਰਨੇ ਉੱਠ ਕੇ ਨਾ ਜਪੈ ਮੁਰਾਰ ਉੱਠ ਕੇ ਤੂੰ ਨਾਮ ਕਿਉਂ ਨਹੀਂ ਜਪਦਾ ਤੇ ਕਈ ਵਾਰੀ ਅੰਮ੍ਰਿਤ ਵੇਲੇ ਕਿਸੇ ਨੂੰ ਜਗਾਓ ਤੇ ਝਗੜਾ ਵੀ ਖੜਾ ਹੋ ਜਾਂਦਾ ਕਿ ਇਹੀ ਤਾਂ ਸਮਾਂ ਸੌਣ ਦਾ ਹੁੰਦਾ ਜਦੋਂ ਤੁਸੀਂ ਟੇਕ ਕੇ ਆਰਾਮ ਨਹੀਂ ਕਰਨ ਦਿੰਦੇ ਤੇ ਅੱਗੋਂ ਭਗਤ ਕਬੀਰ ਸਾਹਿਬ ਕਹਿੰਦੇ ਨੇ ਸੱਜਣਾ ਅੱਜ ਕੋਈ ਆਵਾਜ਼ ਮਾਰਦਾ ਤੂੰ ਝਗੜਾ ਖੜਾ ਕਰ ਦੇਣਾ ਕਿ ਮੈਨੂੰ ਆਵਾਜ਼ ਕਿਉਂ ਦਿੱਤੀ ਅੰਮ੍ਰਿਤ ਵੇਲੇ ਪਰ ਯਾਦ ਰੱਖੀ ਉਹ ਦਿਨ ਤੇਰੇ ਨੇੜੇ ਆਉਣ ਵਾਲਾ ਜਿੱਦਣ ਤੂੰ ਜ਼ਮੀਨ ਤੇ ਸੁੱਤਾ ਹੋਵੇਂਗਾ ਤੇ ਤੇਰੇ ਕੋਲ ਤੇਰੇ ਘਰ ਦੇ ਵਹਿਣ ਵੀ ਪਾਉਂਦੇ ਹੋਣਗੇ, ਢਾਹਾਂ ਵੀ ਮਾਰਦੇ ਹੋਣਗੇ, ਉਦਨ ਉਹ ਵਹਿਣ ਤੇ ਢਾਹਾਂ ਨੇ ਵੀ ਤੈਨੂੰ ਉਠਾ ਨਹੀਂ ਸਕਣਾ। ਇਸ ਕਰਕੇ ਜੇ ਰੱਬ ਨੇ ਤੈਨੂੰ ਜ਼ਿੰਦਗੀ ਦਿੱਤੀ ਏ ਤੇ ਇੱਕ ਕੰਮ ਕਰ, ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾ। ਦੂਜਾ ਸਲੋਕ ਸੀ, ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੈ ਗੋੜ ਪਥਾਰ। ਤੇ ਤੀਜਾ ਸਲੋਕ ਉਹਨਾਂ ਕਿਹਾ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਬੈਠਾ ਰਹੋ ਸਰੀਰ ਨੂੰ ਉਠਾ ਅਰ ਜਾਗ ਆਪਣੇ ਮਨ ਨੂੰ ਵੀ ਜਗਾ। ਤੇ ਕੀ ਕਰਨਾ ਅੰਮ੍ਰਿਤ ਵੇਲੇ ਉੱਠ ਕੇ, ਜਾ ਕੇ ਸੰਗਤੇ ਵੀ ਚੁਰਾ, ਤਾਂ ਹੀ ਕਹਿ ਸੰਗ ਲਾਗ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਾ ਕਹਿ ਸੰਗਤੇ ਵੀ ਚੁਰਾ, ਤਾਂ ਹੀ ਕਹਿ ਸੰਗ ਲਾਗ ਜਿਹਦੇ ਤੋਂ ਵਿਛੜ ਕੇ ਆਇਆ ਤੂੰ ਉਹਦੇ ਚਰਨਾਂ ਨਾਲ ਜੁੜ ਜਾ। ਇਹ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਾਬੇ ਫਰੀਦ ਸਾਹਿਬ ਦੇ ਆਉਂਦੇ ਨੇ। ਉਹਨਾਂ ਨੇ ਕਿਰਪਾ ਕਰਕੇ ਜਿਹੜੇ ਬਚਨ ਕੀਤੇ ਨਾ, ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ, ਆਪਣੇ ਆਪ ਨੂੰ ਸੰਬੋਧਨ ਕੀਤਾ। ਕਹਿਣ ਲੱਗੇ, ਫਰੀਦ ਇਹ ਚੰਗਾ ਕੰਮ ਨਹੀਂ ਕਿ ਜਿਸ ਖੁਦਾ ਨੇ ਤੈਨੂੰ ਇੰਨਾ ਕੁਝ ਬਖਸ਼ਿਸ਼ ਕੀਤਾ ਤੂੰ ਉਸ ਖੁਦਾ ਦਾ ਅੰਮ੍ਰਿਤ ਵੇਲੇ ਜਾ ਕੇ ਸ਼ੁਕਰਾਨਾ ਨਾ ਕਰੇ। ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ, ਫਰੀਦਾ ਬੇਨਿਵਾਜਾ ਕੁੱਤਿਆ, ਦੇਖੋ ਕਿਹੋ ਜਿਹਾ ਆਪਣੇ ਨੇਮ ਦੇ ਪਾਬੰਦ ਨੇ ਉਹ ਮਹਾਂਪੁਰਸ਼। ਕਿੰਨੇ ਬੇਨਿਵਾਜਾ ਕੁੱਤਿਆ ਸੰਬੋਧਨ ਕਰਦੇ ਨੇ ਉਹ ਨਵਾਜ਼ ਤੋਂ ਗਾਫਲ ਹੋ ਕੇ ਸੁੱਤੇ ਹੋਏ ਫਰੀਦ। ਇਹ ਨਾ ਭਲੀ ਰੀਤ, ਇਹ ਚੰਗੀ ਮਰਿਆਦਾ ਨਹੀਂ। ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਇਹ ਕੋਈ ਚੰਗੀ ਮਰਿਆਦਾ ਥੋੜਾ, ਕਦੀ ਖੁਦਾ ਦਾ ਸ਼ੁਕਰਾਨਾ ਕਰਨ ਆਏ। ਤੇ ਜਦੋਂ ਉਹਨਾਂ ਦੇ ਸ਼ਲੋਕ ਮੈਂ ਪੜ੍ਹ ਰਿਹਾ ਸਾਂ ਅੱਜ, ਤੇ ਉਹਨਾਂ ਨੇ ਅੰਦਰ ਨੂੰ ਬਹੁਤ ਝੰਜੋੜਿਆ। ਕਹਿਣ ਲੱਗੇ, ਉੱਠ ਫਰੀਦਾ ਉਜੂ ਸਾਜ, ਅੰਮ੍ਰਿਤ ਵੇਲੇ ਦੀ ਗੱਲ ਉਹ ਸੂਫੀ ਫਕੀਰ ਵੀ ਕਰਦਾ ਪਿਆ। ਫਰੀਦ ਉੱਠ ਉਜੂ ਸਾਜ ਡਰ ਤੇ ਆਪਣੀ ਸਰੀਰਕ ਕਿਰਿਆ ਨੂੰ ਸੋਧ। ਉੱਠ ਫਰੀਦਾ ਉਜੂ ਸਾਜ, ਤੇ ਕੇਵਲ ਉਜੂ ਸਾਜ ਕੇ ਇਸ਼ਨਾਨ ਕਰਨ ਨਾਲ ਕੰਮ ਨਹੀਂ ਫਤਿਹ ਹੁੰਦਾ। ਸੁਬਹ ਨਿਵਾਜ ਗੁਜ਼ਾਰ ਤੇ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ। ਜਿਹੜਾ ਸਿਰ ਬਾਬਾ ਫਰੀਦ ਕਹਿੰਦਾ ਨਹੀਂ ਝੁਕਦਾ ਮੇਰੇ ਖੁਦਾ ਦੇ ਚਰਨਾਂ ਵਿਚ, ਉਸ ਹੰਕਾਰੀ ਸਿਰ ਦਾ ਕਰਨਾ ਕੀ ਏ। ਸੋ ਸਿਰ ਕੱਪ ਉਤਾਰ, ਉਹਨੂੰ ਇੱਕ ਪਾਸੇ ਕਰਦੇ ਸਿਰ ਨੂੰ, ਜਿਹੜਾ ਸਿਰ ਕਦੀ ਮਾਲਕ ਦੀ ਚਰਨਾਂ ਵਿਚ ਨਹੀਂ ਝੁਕਿਆ। ਬਾਬੇ ਨੇ ਫਿਰ ਜਿਹੜਾ ਅਗਲਾ ਬਚਨ ਕੀਤਾ ਹੈ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ। ਕਹਿਣ ਲੱਗੇ, ਸਿਰ ਤਾਂ ਉਤਾਰ ਦਿੱਤਾ ਤੇ ਉਸ ਦੇਹੀ ਦਾ ਕੀ ਕਰਾਂਗੇ। ਤੇ ਬਾਬਾ ਜੀ ਕਹਿਣ ਲੱਗੇ, ਜਿਸ ਦੇਹੀ ਨੇ ਕਦੀ ਉਸ ਖੁਦਾ ਦਾ ਸ਼ੁਕਰ ਨਹੀਂ ਕੀਤਾ। ਤੇ ਨਾਲ ਬਚਨ ਕੀਤਾ, ਕਹਿਣ ਲੱਗੇ, ਜੋ ਸਿਰ ਸਾਈ ਨਾ ਨਿਵੈ, ਜਿਹੜਾ ਸਿਰ ਨਹੀਂ ਝੁਕਦਾ ਸੋ ਸਿਰ ਕੀਜੈ ਤਾਏ, ਕੀ ਕਰਾਂਗੇ ਉਸ ਦੇਹ ਦਾ। ਤੇ ਸਾਹਿਬ ਕਹਿੰਦੇ ਨੇ, ਪੁੰਨੇ ਹੇਠ ਜਲਾਈਐ ਬਾਲਣ ਸੰਧੇ ਥਾਏ, ਤੂੰ ਉਹਨੂੰ ਹਾਂਡੀ ਦੇ ਥੱਲੇ ਬਾਲਣ ਦੀ ਤਰ੍ਹਾਂ ਬਾਲ ਦੇ ਜਿਨ੍ਹੇ ਕਦੀ ਉੱਠ ਕੇ ਮਾਲਕ ਦਾ ਸ਼ੁਕਰ ਨਹੀਂ ਕੀਤਾ। ਬਾਬਾ ਫਰੀਦ ਸਾਹਿਬ ਨੇ ਫਿਰ ਇੱਕ ਅੰਦਰ ਨੂੰ ਟਕੋਰ ਲਾਈ। ਹਜ਼ੂਰ ਨੇ ਵੀ ਬਾਣੀ ਵਿਚ ਇਹ ਬਚਨ ਕਹੇ ਨੇ। ਬਾਬਾ ਜੀ ਕਹਿੰਦੇ ਨੇ, ਜਦੋਂ ਮੈਂ ਮਨੁੱਖ ਵੱਲ ਝਾਤੀ ਮਾਰਨਾ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਦੇਖੋ ਇਹਦੇ ਕੋਲ ਕਿੰਨੇ ਕੁ ਸੁੱਖ ਨੇ। ਸਿਆਲ ਆਉਂਦਾ ਤੇ ਅਸੀਂ ਗਰਮ ਕੱਪੜੇ ਖਰੀਦਨੇ ਆ, ਆਪਣੇ ਘਰਾਂ ਵਿਚ ਹੀਟ ਦਾ ਪ੍ਰਬੰਧ ਕਰਨੇ ਆ, ਕਾਸ ਵਾਸਤੇ ਕਿ ਕਿਤੇ ਇਸ ਤਨ ਨੂੰ ਠੰਡ ਨਾ ਲੱਗ ਜਾਏ। ਆਪਾਂ ਘਰ ਬਣਾ ਕੇ ਰਹਿੰਦੇ ਆ ਤੇ ਸਾਨੂੰ ਤਿੰਨੇ ਵਕਤ ਮਾਲਕ ਦੀ ਕਿਰਪਾ ਨਾਲ ਪ੍ਰਸ਼ਾਦਾ ਵੀ ਮਿਲਦਾ। ਜਦੋਂ ਗਰਮੀ ਆਉਣੀ ਏ ਤੇ ਆਪਾਂ ਗਰਮੀ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਸਰਦੀ ਤੋਂ ਬਚਣ ਦਾ ਉਪਾਅ ਕਰਨੇ ਆ, ਗਰਮੀ ਤੋਂ ਬਚਣ ਦਾ ਉਪਾਅ ਕਰਨੇ ਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਉਹ ਮਨੁੱਖ 84 ਦਾ ਸਰਦਾਰ ਤੂੰ ਬਣਿਆ ਬੈਠਾ, ਸਰਦੀ ਵਿਚ ਤੂੰ ਗਰਮ ਕੱਪੜਿਆਂ ਦਾ ਗਰਮੈਸ਼ ਦਾ ਪ੍ਰਬੰਧ ਕਰਨਾ, ਗਰਮੀ ਵਿਚ ਤੂੰ ਠੰਡ ਦਾ ਪ੍ਰਬੰਧ ਕਰਨਾ, ਤਿੰਨੇ ਵਕਤ ਤੂੰ ਪੇਟ ਭਰ ਕੇ ਭੋਜਨ ਛਕਣਾ, ਪਰ ਪਿਆਰਿਆ ਤੇਰੇ ਮਨ ਵਿਚ ਕਦੀ ਵੀ ਸ਼ੁਕਰਾਨਾ ਜੇ ਨਾ ਉਪਜਿਆ, ਤੇਰੇ ਨਾਲੋਂ ਤਾਂ ਉਹ ਪੰਛੀ ਚੰਗਾ ਹੋਏ ਜਿਹੜਾ ਇੱਕ ਇੱਕ ਤੀਲਾ ਚੁਣ ਕੇ ਛੋਟੇ ਛੋਟੇ ਘਾਹ ਦੇ ਤਿਣਕਿਆਂ ਨਾਲ ਆਲਣਾ ਬਣਾਉਂਦਾ। ਤੈਨੂੰ ਮਾਲਕ ਨੇ ਗਰਮੀ ਸਰਦੀ ਦੇ ਬਸਤਰ ਦਿੱਤੇ ਨੇ, ਤੈਨੂੰ ਗਰਮੀ ਸਰਦੀ ਦਾ ਭੋਜਨ ਦਿੱਤਾ, ਤੇ ਕਦੀ ਉਸ ਪੰਛੀ ਵੱਲ ਝਾਤੀ ਮਾਰਿਆ ਕਰ। ਸਿਆਲ ਦੀ ਰਾਹ ਤੇ ਤੀਲਾ ਤੀਲਾ ਜੋੜ ਕੇ ਉਹਨੇ ਆਲਣਾ ਬਣਾਇਆ, ते तू गर्म कपड़िया विच प्रभात वेले सुता है, तेरे जागन तो पहला ओ पंछी जेड़ा सारी रात ककर विच रहा है, तेरे जागन तो पहला अमृत वेले ओ मालक नू पुकारदा पिया है। ते बाबा फरीद कहिंदा मनुखा नालों चंगा ते मैं उन्हां परिंदियां तो कुर्बान जाना जेड़े मालका अमृत वेले उठ के मनुख नालों पहला तेरी याद भी जुड़े। बाबा जी का बचन हुंदा कहिंदे फरीदा खौं बलिहारी तिन्ना पंखियां, मैं उन्हां पंछियां तो कुर्बान ते जिन्हां दे घर किसे पहाड़ी ते नहीं किसे बसों विच नहीं जंगल जिन्हां वास जेड़े रहिंदे भी जंगल विच ने टक्कर चुगण ककर दा अर्थे रोड चुकदे पए ने थल वसन रहिंदे भी खुली थां विच ने पर एक उन्हां दी बिरती है रब ना छोड़न पास कदी भी उन्हां ने अपने प्यारे वाहिगुरु नूं त्यागिया नहीं प्यारे वाहिगुरु नूं छड्डिया नहीं। साहिब जी दी बाणी पढ़दिया जे बाबा फरीद साहिब कहिंदे हों बलिहारी तिन्हां पंखियां ते गुरु नानक साहिब जी दी जोत कहिंदी है चिड़ी चौकी पौ फुटी वगण बहुत तरंग, गुरु ग्रंथ साहिब दी गौड़ी राग दा शलोक तेरे नालों पहला ता एक छोटी जी चिड़ी ने गीत अलापने शुरू कर दिते, चिड़ी चौकी पौ फुटी पौ फुटाले नाल उन्हें भी जपना शुरू कर दिता वगण बहुत तरंग। ते साहिब कहिंदे ने आचार्य रूप संतन रचे नानक नामे रंग, ते नाम विच रंगे हुए संत जन उस चिड़ी दी तरह प्रभात वेले उठ के मालक दे दर ते पुकार दे पए। मेरे कहण तो मुराद इन्ना कुछ के अमृत वेले मालक दे चरणा विच पुकार कीती जाए, पर कीती किवें जाए केड़े ढंग नाल कीती जाए एदा उत्तर गुरु ग्रंथ साहिब विच ना मेरे गुरु नानक साहिब जी ने दिता है। कहिंदे ने प्यारिया जिन्हां नूं मालक नाल मिलन दी एक अंदरों तड़ फायदा हो गई है उन्हां दे सामने बस इको निशाना है कि मैं अपने मालक नूं रिझाना है। साहिब कहिंदे ने पानी दी जरूरत किन्नू नहीं, देख पशु भी पानी नाल अपनी जिंदगी बतीत करदे ने, पंछी नूं भी पानी दी लोड़ है, मनुख भी पानी वरदा पिया, बनस्पति नूं भी पानी चाहिदा है, पर एक बदिया ऐसा है पानी दी लोड़ ओनू भी है पर तू रात नूं टिक जाना है, बदिया कदी टिकदा नहीं, तू गर्मी दे दिनां विच छां विच टिक जाना है, ओ गर्मी दे दिनां विच धुप विच भी पपिया जिहड़ा पुकारदा पिया है। ते गुरु साहिब कहिंदे ने इन्ना क्यों पुकारना पिए, कहन लगा मालक जी मेरे अंदर दी प्यास नहीं बुझी मैं तां पुकारना। ते साहिब ने कहा भलिया तेरे सामने देख दरिया पानी दे भर के वगदे ने तू एदे विचो पानी क्यों नहीं पी लेंदा, तेरे सामने तालाब पानी नाल भरे ने खूह पानी नाल भरे ने तू अपनी प्यास नूं बुझा दिन रात तू पुकारना है। ते अगो बबीए दा उत्तर सी मालका की करा मेरे शरीर दी बनकर एहो जी बनी है मेरे गले विच सुराख है, जे मैं पानी दरिया का पियांगा ते अपनी चुंझ नूं उपर चुकांगा ते गले विचो पानी निकल जाना है पेट तक पहुंचना नहीं, असलियत एही दरिया तालाब खूह सरोवर पानी दे भरे होण पर मेरी प्यास का मालका ओदन बुझनी है जिदन किते मेघ आएगा ते ओदी बरखा विच मैं अपने मुंह नूं खोलांगा ते मेरे खुले हुए मुंह विच जदों सवांती बूंद डिगेगी ते ओ बूंद मेरे अंदर जाके मैनूं तृप्त कर देगी। साहिब कहिंदे ने जे अमृत वेले पुकार नहीं ते सिख पुकारन दी जाच बबीए तो। साहिब कहिंदे ने सारे लोग सुते ने ते बचन कीता रे मन ऐसी हरसों प्रीत कर इस तरह नाम जप इस तरह वडियाई विचार तू जैसी चात्रक में जिवें एक चात्रक एक बबीया उस स्वांती बूंद नूं पुकारदा पिया रे मन ऐसी हरसों प्रीत कर जैसी चात्रक में। साहिब कहिंदे थल जिन्ने भी सर भर थल हरियावले एक बूंद ना पवही के भावे दरिया पानी नाल भरे ने पर ओदे अंदर दी तृप्ति नहीं। ते सतगुरु ने देखो जदों बबीए दी उदाहरण लई ते नाल इस गल होर कही कहिंदे ने ओ भागा वालियां थावां ने जिथे बबीए बैठे ने, कहिंदे ने पानी दी लोड़ तां सब नूं है पर जिन्ना प्राणा नाल बबीआ अरदास करदा है उन्हां प्राणा दी बाजी ला के हर बंदा पानी लई अरदास नहीं करदा पिया। असीं भी कहिंदे आ गर्मी दे दिनां विच पानी दी आ बरसात दी लोड़ है ਉੱਪਰ ਕਦੀ ਸਾਰੀ ਰਾਤ ਜਾ ਕੇ ਬਰਸਾਤ ਨੂੰ ਪੁਕਾਰਿਆ? ਪਾਣੀ ਦੀ ਲੋੜ ਬਨਸਪਤੀ ਨੂੰ, ਪਸ਼ੂ ਪੰਛੀਆਂ ਨੂੰ ਵੀ, ਪਰ ਬਦੀਆ ਆਪਣੇ ਪ੍ਰਾਣਾਂ ਤੋਂ ਪੁਕਾਰਦਾ। ਤੇ ਮੇਰਾ ਬਾਬਾ ਕਹਿੰਦਾ ਜਿੱਥੇ ਬਦੀਆ ਬੈਠ ਕੇ ਪੁਕਾਰਦਾ, ਕਈ ਕਈ ਰਾਤਾਂ ਵਰਲਾਪ ਪਿਆ ਕਰਦਾ, ਤੇ ਫਿਰ ਮੇਰਾ ਵਾਹਿਗੁਰੂ ਜਿਹੜਾ ਨਾ ਉਹ ਬੱਦਲ ਨੂੰ ਭੇਜਦਾ, ਕਹਿੰਦਾ ਇਸ ਬਬੀਏ ਨੇ ਓਨੀ ਦੇਰ ਤੱਕ ਨਹੀਂ ਟਿਕਣਾ ਜਿੰਨੀ ਦੇਰ ਤੱਕ ਇਹਦੀ ਪਿਆਸ ਨਾ ਬੁੱਝੀ। ਇੱਕ ਬਬੀਏ ਦੀ ਪਿਆਸ ਦੇ ਬਦਲੇ ਮੇਰਾ ਦਾਤਾ ਉਸੇ ਧਰਤੀ ਦੇ ਸਾਰੇ ਜੀਵਾਂ ਦੀ ਪਿਆਸ ਬੁਝਾ ਦਿੰਦਾ। ਮੰਗਣ ਵਾਲਾ ਇੱਕ ਏ, ਪਿਆਸ ਕਿੰਨਿਆਂ ਦੀ ਬੁੱਝ ਗਈ? ਹਜ਼ੂਰ ਨੇ ਕਿਹਾ, ਕਹਿਣ ਲੱਗੇ ਜੇ ਅੰਮ੍ਰਿਤ ਵੇਲੇ ਪੁਕਾਰਨੇ ਤੇ ਕਿਵੇਂ ਪੁਕਾਰਨਾ? ਬਾਬੀਆ ਅੰਮ੍ਰਿਤ ਵੇਲੇ ਬੋਲਿਆ। ਕਹਿੰਦੇ ਨੇ ਪ੍ਰਭਾਤ ਵੇਲੇ ਬਬੀਏ ਦੀ ਬਿਰਤੀ ਨਾਲ ਪੁਕਾਰ। ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਤੇ ਜਦੋਂ ਉਹਦੀ ਫਰਿਆਦ ਮੇਰੇ ਰੱਬ ਦੇ ਚਰਨਾਂ ਵਿੱਚ ਪਹੁੰਚੀ, ਇੱਥੇ ਬਬੀਏ ਦਾ ਅਰਥ ਜਗਿਆਸੂ। ਜਦੋਂ ਅੰਮ੍ਰਿਤ ਵੇਲੇ ਵਡਿਆਈ ਵਿਚਾਰ ਹੋਣ ਲੱਗੀ, ਬਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਤੇ ਜਦੋਂ ਪੁਕਾਰ ਸੁਣੀ ਗਈ ਇਹਦੀ ਭੇਟਾ ਪ੍ਰਵਾਨ ਹੋ ਗਈ। ਫਿਰ ਸਾਹਿਬ ਕਹਿੰਦੇ ਨੇ ਮੇਘਾ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਤਹਾਰ। ਹੁਣ ਇੰਨੀ ਕੁ ਕਿਰਪਾ ਦੀ ਵਰਖਾ ਕਰਦੇ, ਇੱਥੇ ਮੇਘ ਦਰ ਤੇ ਗੁਰੂ ਸਤਿਗੁਰੂ ਬੱਦਲ ਆਇਆ ਰੱਬ ਦਾ ਭੇਜਿਆ। ਫਿਰ ਇਹਨੇ ਇਹੋ ਜਿਹੀ ਬਰਸਾਤ ਕੀਤੀ ਕਿ ਬਬੀਏ ਦੀ ਅੰਦਰ ਦੀ ਪਿਆਸ ਨੂੰ ਬੁਝਾ ਦਿੱਤਾ। ਇੱਕ ਬਬੀਏ ਦੀ ਪਿਆਸ ਬਦਲੇ, ਪਤਾ ਨੀ ਕਿੰਨਿਆਂ ਦੇ ਅੰਦਰ ਤ੍ਰਿਪਤ ਹੋ ਗਏ ਨੇ। ਸਾਹਿਬ ਕਹਿੰਦੇ ਨੇ ਜੇ ਅੰਮ੍ਰਿਤ ਵੇਲੇ ਪੁਕਾਰ ਨਹੀਂ ਤੇ ਇੱਕ ਬਬੀਏ ਦੀ ਤਰ੍ਹਾਂ ਪੁਕਾਰੀ, ਪਰ ਅੰਮ੍ਰਿਤ ਵੇਲੇ ਪੁਕਾਰਨਗੇ ਉਹ ਜਿਹੜੇ ਜਾਗਦੇ ਨੇ। ਭਾਈ ਸਾਹਿਬ, ਭਾਈ ਨੰਦ ਲਾਲ ਹੋਰਾਂ ਨੂੰ ਨਾ ਕਿਸੇ ਵਿਦਵਾਨ ਨੇ ਸਵਾਲ ਕਰ ਰਿਹਾ ਸੀ, ਕਹਿਣ ਲੱਗੇ ਕਿ ਭਾਈ ਨੰਦ ਲਾਲ ਤੇਰੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੇ ਹਾਂ। ਆਮ ਤੌਰ ਤੇ ਲੋਕ ਕਿਸੇ ਦਰਿਆ ਤੇ ਜਾਂਦੇ ਨੇ, ਕੋਈ ਦਰਿਆ ਤੇ ਤੀਰਥ ਤੇ ਜਾ ਕੇ ਕਹਿੰਦਾ ਮੈਂ ਨਸ਼ਾ ਛੱਡ ਦਿੱਤਾ, ਕੋਈ ਕਹਿੰਦਾ ਮੈਂ ਮਾਤ ਛੱਡ ਦਿੱਤਾ, ਕੋਈ ਕਹਿੰਦਾ ਮੈਂ ਕਾਮ ਛੱਡਿਆ, ਕੋਈ ਕਹਿੰਦਾ ਮੈਂ ਕ੍ਰੋਧ ਛੱਡਿਆ, ਤੇ ਜਿੱਦਣ ਦਾ ਤੂੰ ਦਿੱਲੀ ਨੂੰ ਛੱਡ ਕੇ ਆਨੰਦਪੁਰ ਕਲਗੀ ਵਾਲੇ ਦੇ ਚਰਨਾਂ ਵਿਚ ਆਇਆ ਤੂੰ ਕੀ ਛੱਡਿਆ? ਤੂੰ ਵੀ ਕੋਈ ਛੱਡਣ ਬਾਰੇ ਸੋਚਿਆ? ਤੇ ਭਾਈ ਨੰਦ ਲਾਲ ਨੇ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਇਹ ਦੁਨੀਆਂ ਦੇ ਲੋਕੋ ਮੈਂ ਵੀ ਛੱਡ ਦਿੱਤਾ। ਪੁੱਛਿਆ ਕੀ ਛੱਡੀ? ਕਹਿਣ ਲੱਗੇ ਤੀਰਥਾਂ ਤੇ ਜਾ ਕੇ ਲੋਕ ਦੁਨੀਆਂ ਦੇ ਖਾਣ ਵਾਲੇ ਪਦਾਰਥ ਛੱਡਦੇ ਨੇ, ਤੇ ਮੈਂ ਕਲਗੀ ਵਾਲੇ ਦੇ ਚਰਨਾਂ ਵਿਚ ਆ ਕੇ ਸਵੇਰ ਦਾ ਅੰਮ੍ਰਿਤ ਵੇਲੇ ਦਾ ਸੋਹਣਾ ਛੱਡ ਦਿੱਤਾ। ਮੈਂ ਸੋਹਣੇ ਨੂੰ ਹਰਾਮ ਪਿਆ ਸਮਝਣਾ ਵਾ, ਤੇ ਉਹਨਾਂ ਨੇ ਤਾਂ ਹੀ ਆਪਣੀ ਰਚਨਾ ਵਿਚ ਇਹ ਬਚਨ ਵੀ ਕਹਿ ਸਨ। ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਤੂੰ ਇੱਕ ਸ਼ੌਂਕ ਪੈਦਾ ਕਰ ਦਿੱਤਾ ਕਿ ਮੈਂ ਤੇਰੇ ਚਰਨਾਂ ਦੇ ਅੰਦਰ ਮੈਂ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਜਾ ਕੇ ਤੇਰੀ ਇਬਾਦਤ ਕਰਾਂਗਾ। ਉਹੀ ਭਾਈ ਨੰਦ ਲਾਲ, ਅੰਮ੍ਰਿਤ ਵੇਲੇ ਦਾ ਸੋਹਣਾ ਉਹਨਾਂ ਨੇ ਹਰਾਮ ਸ਼ਬਦ ਵਰਤਿਆ। ਕਹਿਣ ਲੱਗੇ ਅੰਮ੍ਰਿਤ ਵੇਲੇ ਮੈਂ ਸੁਣਦਾ ਨਹੀਂ। ਵਾਹ ਮੇਰੇ ਕਲਗੀ ਵਾਲਿਆ, ਤੇਰਾ ਕਵੀ ਵੀ ਸੁਣਦਾ ਨਹੀਂ। ਤੇ ਜਦੋਂ ਅਸੀਂ ਸਾਹਿਬ ਕਲਗੀ ਵਾਲੇ ਦੇ ਜੀਵਨ ਨੂੰ ਪੜ੍ਹਦੇ ਹਾਂ ਨਾ, ਤੇ ਉਹਨਾਂ ਦੀ ਜੀਵਨੀ ਆ ਜਿਹੜਾ ਦਸੰਬਰ ਦਾ ਮਹੀਨਾ ਨਿਕਲਣਾ ਨਾ, 17 ਦਸੰਬਰ ਤੋਂ ਲੈ ਕੇ ਤੇ 28 ਦਸੰਬਰ ਤੱਕ 10 ਦਿਨਾਂ ਵਿਚ ਉਹ ਦਿਨ ਨੇ ਕਹਿਰ ਦੇ, ਜਿਨ੍ਹਾਂ ਨੂੰ ਪੜ੍ਹਨੇ ਆ ਸੁਣਨੇ ਆ ਤੇ ਸੁਣਾਨੇ ਆ ਤੇ ਹਿਰਦਾ ਸੁਣਾ ਨਹੀਂ ਸਕਦਾ। ਉਹੀ ਦਿਨ ਨੇ ਪੋਹ ਦੀ ਕਾਲੀ ਬੋਲੀ ਰਾਤ, ਮੈਂ ਅੰਮ੍ਰਿਤ ਵੇਲੇ ਦੀ ਅਰਜ਼ ਕਰ ਰਿਹਾ, ਪੋਹ ਦੀ ਕਾਲੀ ਬੋਲੀ ਰਾਤ ਤੇ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਛੱਡਿਆ। ਕੁਰਾਨ ਦੀ ਕਸਮ ਖਾਧੀ ਕਿਸੇ ਨੇ, ਆਟੇ ਦੀ ਗਊ ਬਣਾ ਕੇ ਕਸਮ ਖਾਧੀ, ਕੁਰਾਨ ਤੇ ਗਊ ਦੀ ਕਸਮ ਤੇ ਭਰੋਸਾ ਕੀਤਾ, ਤੇ ਸਤਿਗੁਰੂ ਜੀ ਨੇ ਆਨੰਦਪੁਰ ਛੱਡ ਦਿੱਤਾ। ਤੇ ਕਈ ਵਾਰੀ ਮਨ ਵਿਚ ਆਉਂਦਾ ਹੈ ਕਿ ਗੁਰੂ ਕਲਗੀ ਵਾਲੇ ਅੰਤਰਜਾਮੀ ਨੇ, ਕਿਉਂ ਉਹਨਾਂ ਨੇ ਕੁਰਾਨ ਤੇ ਗਾਂ ਆਤੇ ਭਰੋਸਾ ਕਰਕੇ ਉਹਨਾਂ ਨੇ ਛੱਡ ਦਿੱਤਾ ਆਨੰਦਪੁਰ ਨੂੰ? ਕੀ ਉਹ ਅੰਦਰ ਦੀਆਂ ਜਾਣਨ ਵਾਲੇ ਨਹੀਂ? ਪਰ ਯਾਦ ਰੱਖਿਓ, ਜਿਹੜਾ ਧਰਮੀ ਏ ਜਦੋਂ ਉਹਦੇ ਸਾਹਮਣੇ ਕੋਈ ਧਰਮ ਦਾ ਵਾਸਤਾ ਪਾਉਂਦਾ ਹੈ ਤੇ ਧਰਮ ਨੂੰ ਕਮਾਉਣ ਵਾਲਾ ਧਰਮ ਦੇ ਵਾਸਤੇ ਤੇ ਯਕੀਨ ਕਰਦਾ, ਮੇਰਾ ਗੁਰੂ ਕਲਗੀ ਵਾਲਾ ਆਪ ਧਰਮੀ ਏ, ਧਰਮ ਨੂੰ ਪ੍ਰਚਾਰਨ ਵਾਲਾ, ਕੋਈ ਕੁਰਾਨ ਦਾ ਵਾਸਤਾ ਪਏ ਤੇ ਗੁਰੂ ਉਹਦੇ ਤੇ ਵੀ ਯਕੀਨ ਕਰੇਗਾ, ਕਿਉਂਕਿ ਸਤਿਗੁਰੂ ਨੇ ਧਰਮ ਨੂੰ ਕਮਾਇਆ, ਕੁਰਾਨ ਦੀ ਕਸਮ ਖਾਧੀ ਏ। ਜਦੋਂ ਆਨੰਦਪੁਰ ਨੂੰ ਛੱਡਿਆ ਸਾਰਾ ਪਰਿਵਾਰ ਨਾਲ, ਭੁੱਖੇ ਪਾਣੇ ਸਿੱਖ ਨਾਲ ਨੇ, ਮਹਾਨ ਵਿਦਿਆ ਸਾਗਰ ਗ੍ਰੰਥ ਜਿਹਦਾ 9.5 ਕੁ ਮਣ ਭਾਰ ਵਿਦਵਾਨ ਦੱਸਦੇ ਨੇ, ਸਤਿਗੁਰੂ ਦੀਆਂ ਰਚਨਾਵਾਂ ਨੇ, ਤੇ ਜਦੋਂ ਸਰਸਾ ਨਦੀ ਦੇ ਕਿਨਾਰੇ ਆਏ ਨੇ ਰਾਤ ਨੂੰ ਛੱਡਿਆ, ਤੇ ਸਰਸਾ ਦੇ ਕੰਢੇ ਆਏ ਨੇ, ਤੇ ਉਸ ਵਕਤ ਅੰਮ੍ਰਿਤ ਵੇਲਾ ਹੋ ਚੁੱਕਾ ਸੀ। अमृत वेला पिछे दुश्मन आ रहा है अगो सरसा दा पानी थाथा प्या मारदा है ते गुरु कलगी वाले ने अमृत वेले सरसा दे किनारे गुरसिखा नू अपने प्यारिया नू परिवार नू रोक दिता है ते जे पुछया सतगुरु पिछो दुश्मन ता वाहदा ही प्या हुंदा है ते करगी वाला मेरा साहब कहिंदा सजनो तुहाडियां बाहां विच ताकत है तुसी दुश्मन नाल लड़ सकदे हो पर तुहानू पता है ताकत कित्थों आई ते जेड़ा पुछन वाला सी खामोश हो गया ते कलगी वाला कहिंदा नहीं ओ सिखा साडियां बाहां विच ताकत तां आउणी है अडोलता तां आउणी है भाणा तां मन्नांगे जे अज भी अमृत वेले आसा दीवार दा कीर्तन करके गुरु नानक दा शुक्र करांगे क्योंकि इस ताकत जेड़ी जो कुछ साडे कोल आउंदी है अमृत वेले दी संभाल विच आउंदी पई। सिख इतिहास गवाह है बाबा अजीत सिंह भाई साहब भाई उदय सिंह होर गुरसिखा ने संगत दे चार चफेरे घेरा पा लिया है वो पैरे ते खलो गए ने ते गुरु कलगी वाले ने नेत्र बंद कर लए ने उथे अमृत वेले नाम जपे है नितनिम होया है आसा दीवार दा कीर्तन होया है ते सिख विद्वान ए भी लिखते ने जे अमृत वेले दी उथे संभाल ना कर दे सतगुरु निकल जाते ते शायद गुरु कलगी वाले दे परिवार दा विछोड़ा ना पैंदा क्योंकि समा बहुत सी हुण अमृत वेले दी संभाल करनी आसा दीवार दा कीर्तन सरवण करना कहिंदे सरसा दे किनारे अमृत वेले दी संभाल कीती ते गुरु जी कहिंदे पए ने कि सजनो अमृत वेला सानू रूहानियत देंदा है पर शर्त एक अमृत वेले जागण वाले मना किते इस मैं विच ना फस जाई कि मैं अमृत वेले उठ के बड़ी इबादत पिया करना वा। सतगुरु ने बड़ी सूक्ष्मता नाल सानू समझाया है आ बाबा फरीद साहब दी बाणी पढ़नी है ना जिथे उन्हें बचन कीता है कि रात कथूरी वंडी है कथूरी दर्थ नाम दी महक के रात नू अमृत वेले नाम दी सुगंधी वंडी जानी है सुत्या मिले ना पाओ जेड़े सुते ने उन्हां नू हिस्सा नहीं मिलना कहन लगे रात कथूरी मैं वंडी है सुत्या मिले ना पाओ जिन्ना नैन निंदरा वेले तिन्ना मिलन कुआओ जिन्ना दिया अखां विच नींद है उन्हां नू किथे मिलेगा। बाबे फरीद ने फिर एक बचन होर किया खास करके उन्हां दी बाणी विच अमृत वेले दियां बड़ियां उदाहरणां ने कहिंदे ने पहले पैरे फुलड़ा जिहड़ा पहला पैर आ जिहड़ा समा जा रहा है कहिंदे ने इह इस तरह इबादत करनी जिवें खिड़े हुए फुल मिलदे होण पहले पैरे फुलड़ा फल पी पछा रात ते पिछल रात जा के गुरु गुरु जपना इस तरह के जिवें मानो मिठे रसदायक फल मिलदे होण ते अगली पंक्ति उन्हां ने कही कहन लगे पहले पैरे फुलड़ा फल पी पछा रात जो जगन लहन से साई कन्नो दात पर मिलता उन्हां नूं वे जेड़े जागदे ने पर वाह मेरे बाबा फरीद साहब तेरी बाणी विच रमज है इत्थे अखीरला शब्द वरत्या दात ते अगे आउंदा शलोक महला पहला बाणी पढ़न वालियां नूं पता है इस शलोक दी व्याख्या हुण मेरे गुरु नानक साहब कर लगे ने कहिंदे ने सिखा इहदे विच दो रावां नहीं कि पिछल रात अमृत वेले जागना फलां दी प्राप्ति है पर एक गल जेते रखी बाबा जी ने शब्द वरत्या है साई कन्नो दात दात उपर केवल दातार दा हक है चेते रखी तेरा कोई हक नहीं मता इस माण विच आ जाए कि मैं रात नू जा के इबादत करना सजना दात साई दिया ए तू जिथे जागना उथे अरदास करी कई बारी जागदे होमे विच फस जांदे ने ते दातार सुत्या होया नू उठा के दात उन्हां दी चोली विच पा दिंदा अमृत वेले दी मैं तो जरूर बची साहब ने जदो कहा ना जो जगन लहन से साई कन्नो दात अगे आया महला पहला दाती साहिब संदियां सतगुरु ने शलोक दात तो चुके दाती साहिब संदियां क्या चला है तिस नाल एक जगंदे ना लहन एक सुत्या दे उठाए इकना जागदिया नू ना मिलिया इकना सुत्या नू उठाल के दात दे दिती मेरे गुरु ग्रंथ साहिब च मेरे बाबा जी कहिंदे ने तू पुछ रहे हैं कि फिर के अग्गे रखी है जित दिसा दरबार मुंह के बोलन बोली है जित सुन धरे प्यार ते साहब कह लगे अमृत वेला सच नाओ अमृत वेले जागी पर जागण नाल कली गल नहीं अगला शब्द वरत्या सच नाओ ਤੇ ਜੇ ਕੱਲੀ ਜਾਗਣ ਨਾਲ ਗੱਲ ਬਣਦੀ ਹੋਵੇ ਤੇ ਉੱਲੂ ਸਾਰੀ ਰਾਤ ਹੀ ਜਾਗਦਾ ਰਹਿੰਦਾ ਜੇ। ਨਾਲ ਸਾਹਿਬ ਨੇ ਸੱਚ ਨਾਉ ਵਰਤਿਆ। ਸਾਹਿਬ ਨੂੰ ਪੁੱਛੀਏ ਕਿਹੜਾ ਜਾਗਣਾ ਪ੍ਰਵਾਨ, ਕੱਲੀ ਜਾਗਣ ਦੀ ਗੱਲ ਨਹੀਂ। ਸਾਹਿਬ ਕਹਿੰਦੇ ਨੇ ਜਿਹੜੇ ਮੂਵੀਜ਼ ਦੇਖਦੇ ਨੇ ਸਾਰੀ ਸਾਰੀ ਰਾਤ ਟੀਵੀ ਅੱਗੇ ਬੈਠੇ ਰਹਿੰਦੇ ਨੇ ਕਿ ਜਾਗਣ ਨਾਲ ਉਹਨਾਂ ਨੂੰ ਭਗਵਾਨ ਮਿਲ ਜਾਏਗਾ। ਸਾਹਿਬ ਕਹਿੰਦੇ ਨੇ ਨੀ, ਜਾਗਣਾ ਜਾਗਣ ਨੀ ਕਾ, ਹਰ ਕੀਰਤਨ ਮੈਂ ਜਾਗਣਾ। ਕਿਸ ਤਰ੍ਹਾਂ ਜਾਗਣਾ? ਜਾਗ ਲਿਓ ਰੇ ਮਨਾ, ਜਾਗ ਲਿਓ। ਕਹਾਂ ਗਾਫਲ ਸੋਇਆ ਜੋ ਤਨ ਉਪਜਿਆ, ਸੰਗ ਹੀ ਸੋ ਪੀ, ਸੰਗ ਨਾ ਹੋਵਾ ਮਨ ਨੂੰ ਜਗਾਣੇ। ਸਾਹਿਬ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ, ਅੰਮ੍ਰਿਤ ਵੇਲੇ ਜਾਗ ਤੇ ਸੱਚੇ ਨਾਮ ਦੀ ਵਡਿਆਈ ਕਰ, ਉਹਦੇ ਨਾਮ ਨੂੰ ਜਪ। ਤੇ ਸਾਹਿਬ ਕਹਿੰਦੇ ਨੇ ਇਹੀ ਤਾਂ ਮਾਲਕ ਦੇ ਚਰਨਾਂ ਵਿਚ ਇੱਕ ਭੇਟ ਹੈ, ਜਿਹੜੀ ਉਹਦੇ ਚਰਨਾਂ ਵਿਚ ਇਹ ਦਾਤ ਰੱਖੀ ਜਾਣੀ ਏ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਦੀ ਚਾਰ, ਉਹਦੀ ਵਡਿਆਈ ਦੀ ਵਿਚਾਰ ਕਰ, ਉਹਦੇ ਗੁਣਾਂ ਨੂੰ ਚੇਤੇ ਕਰ। ਅੰਮ੍ਰਿਤ ਵੇਲੇ ਜਾ ਕੇ ਗੁਰੂ ਗੁਰੂ ਜਪ, ਅੰਮ੍ਰਿਤ ਵੇਲੇ ਜਾ ਕੇ ਪਤੀਆ ਬਣ ਕੇ ਅਰਦਾਸ ਕਰ, ਅੰਮ੍ਰਿਤ ਵੇਲੇ ਜਾ ਕੇ ਨਿਮਾਣਾ ਬਣ ਕੇ ਉਹਦੇ ਚਰਨਾਂ ਵਿਚ ਢਹਿ ਪਓ। ਤੇ ਸਤਿਗੁਰੂ ਜਿਹੜੇ ਫਿਰ ਅੰਮ੍ਰਿਤ ਵੇਲੇ ਜਾਗਦੇ ਨੇ ਉਹਨਾਂ ਤੇ ਹੋਰ ਕੀ ਕਿਰਪਾ ਹੁੰਦੀ ਏ। ਤੇ ਸਾਹਿਬ ਦਾ ਇੱਕ ਬਚਨ ਹੁੰਦਾ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਨਾ, ਹੋਏ ਇਕੱਤਰ ਮਿਲੋ ਮੇਰੇ ਭਾਈ। ਬੜਾ ਵਧੀਆ ਨੁਕਤਾ ਦਿੱਤਾ ਮੇਰੇ ਸਾਹਿਬ ਨੇ। ਅਸੀਂ ਕਹਿੰਦੇ ਹਾਂ ਰੋਜ਼ ਅਰਦਾਸਾਂ ਕਰਨੇ ਆ, ਮਹਾਰਾਜ ਜੀ ਇਸ ਪੰਥ ਨੂੰ ਏਕਤਾ ਦੇਈ। ਤੇ ਕਈ ਵਾਰੀ ਆਪਾਂ ਸੋਚਨੇ ਆ ਹੱਦ ਹੋ ਗਈ, ਜਿੰਨਾ ਕੋਲ ਪੂਰਾ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਜੇ ਅਜੇ ਵੀ ਸਮਝ ਨਾ ਪਏ ਤੇ ਏਦੋਂ ਵੱਡੀ ਬਦਕਿਸਮਤੀ ਕੀ। ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਕਹਿੰਦਾ ਸਤਿਗੁਰੂ ਜਾਗਤਾ ਹੈ ਦਿਓ, ਤੇ ਜਿਹੜਾ ਗੁਰੂ ਜਾਗਦਾ ਹੋਵੇ ਫਿਰ ਝਗੜੇ ਕਿਉਂ? ਸਾਹਿਬ ਕਹਿੰਦੇ ਨੇ ਝਗੜੇ ਦਾ ਇੱਕੋ ਕਾਰਨ ਹੈ, ਗੁਰੂ ਦੀ ਗੱਲ ਮੰਨ ਕੇ ਤੂੰ ਕਦੀ ਲਿਵ ਜੋੜੀ ਹੋਈ ਨੀ ਨਾਮ ਵਿਚ। ਲਿਵ ਜੋੜੇ ਤੇਰੀ ਹਉਮੇ ਮਰੇ, ਹਉਮੇ ਮਰੇ ਤੈਨੂੰ ਕਿਸੇ ਕੋਲ ਬਹਿਣ ਦੀ ਜਾਚ ਆ ਜਾਏ, ਹਉਮੇ ਮਰੇ ਤੂੰ ਦੂਜੇ ਨੂੰ ਪ੍ਰਵਾਨ ਕਰ ਲੈ, ਤੇਰੀ ਹਉਮੇ ਤਾਂ ਦੂਜੇ ਨੂੰ ਸਹਿਣ ਹੀ ਨੀ ਕਰਦੀ ਪਈ, ਤੇ ਤੂੰ ਕਿਵੇਂ ਕਹਿੰਦਾ ਪਿਆ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ? ਸਾਹਿਬ ਨੇ ਜਦੋਂ ਕਿਹਾ ਨਾ ਹੋਏ ਇਕੱਤਰ ਮਿਲੋ ਮੇਰੇ ਭਾਈ, ਤੇ ਅਗਲੀ ਪੰਕਤੀ ਕਿ ਦੁਬਦਾ ਦੂਰ ਕਰੋ ਲਿਵ ਲਾਏ, ਤੇ ਜਿਹੜੇ ਲਿਵ ਨਹੀਂ ਲਾਉਂਦੇ ਉਹਨਾਂ ਨੂੰ ਬਾਪੂ ਅਮਰਦਾਸ ਕਹਿੰਦੇ ਨੇ ਸਾਚੀ ਲਿਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆਂ, ਜਿਨ੍ਹਾਂ ਦੀ ਲਿਵ ਛੁੜ ਜਾਂਦੀ। ਸਾਹਿਬ ਕਹਿੰਦੇ ਨੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਅਮਰਦਾਸ ਦਾ ਜ਼ੋਰ ਹੁਕਮ ਉਹਨਾਂ ਉੱਤੇ ਮਾਇਆ ਨੇ ਇੰਨਾ ਕੁ ਪ੍ਰਭਾਵ ਪਾਲਿਆ, ਉਹ ਦੁਬਦਾ ਨੂੰ ਦੂਰ ਕਿਵੇਂ ਕਰਨਗੇ? ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਕਹਿੰਦੇ ਉੱਠ ਇਸ਼ਨਾਨ ਕਰੋ ਪ੍ਰਭਾਤੇ, ਇਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਸਿੱਖ ਦਾ ਫਰਜ਼ ਹੈ ਇਸ਼ਨਾਨ ਕਰਨਾ, ਪਰ ਇੱਕ ਗੱਲ ਚੇਤੇ ਰੱਖਿਓ, ਜੇ ਸਰੀਰ ਇਜਾਜ਼ਤ ਨਾ ਦੇ ਤੇ ਆਪਾਂ ਪੰਜ ਇਸ਼ਨਾਨਾਂ ਸ਼ਬਦ ਵਰਤਨੇ ਆ, ਮੂੰਹ ਹੱਥ ਪੈਰ ਧੋ ਕੇ ਨਾਮ ਜਪ ਸਕਨੇ ਆ। ਇਹਦਾ ਮਤਲਬ ਇਹ ਨਹੀਂ ਜੇ ਇਸ਼ਨਾਨ ਨਹੀਂ ਕੀਤਾ ਤੇ ਆਪਾਂ ਅੱਜ ਨਿਤਨੇਮ ਵੀ ਛੱਡ ਦੇਣਾ। ਇਹ ਬੜਾ ਇੱਕ ਸਾਡੇ ਵਿੱਚ ਕਰਮ ਕਾਂਡ, ਇੱਕ ਬ੍ਰਾਹਮਣੀ ਰੀਤੀ ਆਪਾਂ ਕਹਿ ਸਕਦੇ ਹਾਂ ਨੀ, ਜੇ ਨਾ ਨਹਾਤੇ ਤੇ ਅੰਮ੍ਰਿਤ ਖੰਡਨ ਹੋ ਗਿਆ ਜੀ। ਸਮਝੀਏ ਇਸ ਗੱਲ ਨੂੰ, ਸਰੀਰਕ ਕਿਰਿਆ ਸੋਧਨੀ ਏ, ਇਸ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ, ਤੰਦਰੁਸਤ ਇਸ ਕਰਕੇ ਰੱਖਣਾ ਨਾਮ ਨੂੰ ਜੁੜ ਸਕੀਏ। ਤੇ ਜੇ ਮੰਨ ਲਓ ਸਰੀਰ ਰੋਗ ਵਿੱਚ ਗ੍ਰਸਿਆ, ਆਪਾਂ ਨਾਮ ਜਪ ਸਕਨੇ ਆ ਮੂੰਹ ਧੋ ਕੇ। ਕਈ ਵਾਰੀ ਕਹਿੰਦੇ ਹਾਂ ਜੀ ਬਹਿ ਨੀ ਸਕਦੇ, ਜੇ ਬਹਿ ਨੀ ਸਕਦੇ ਲੰਮੇ ਪੈ ਕੇ ਵੀ ਨਾਮ ਜਪਿਆ ਜਾ ਸਕਦਾ, ਧਿਆਨ ਰੱਖਣਾ। ਲੇਟ ਕੇ ਵੀ ਨਿਤਨੇਮ ਕੀਤਾ ਜਾ ਸਕਦਾ, ਸਰੀਰ ਦੀ ਇੱਕ ਮਜਬੂਰੀ ਏ। ਪਰ ਇਹ ਮਤ ਸਮਝਣਾ ਜੇ ਨਾ ਬੈਠੇ ਤੇ ਕਿਤੇ ਗੁਰੂ ਸਾਹਿਬ ਜੀ ਦੇ ਸਾਡੇ ਅੰਮ੍ਰਿਤ ਹੀ ਭੰਗ ਹੋ ਜਾਂਦੇ ਨੇ। ਅੰਮ੍ਰਿਤ ਇੰਨਾ ਛੋਟਾ ਨਹੀਂ, ਇੰਨਾ ਇਹ ਹੌਲਾ ਨਹੀਂ ਕਿ ਨਾ ਨਹਾਉਣ ਦੇ ਨਾਲ ਇਹ ਅੰਮ੍ਰਿਤ ਜਿਹੜਾ ਖੰਡਨ ਹੋ ਜਾਣਾ। ਪਿਆਰਿਓ ਇਹ ਤਾਂ ਬੰਦ ਬੰਦ ਕੱਟਣ ਦੇ ਨਾਲ ਵੀ ਕਦੀ ਖੰਡਨ ਨਹੀਂ ਹੁੰਦਾ। ਹਾਂ ਖੰਡਨ ਤੇ ਉਦਣ ਹੋਵੇਗਾ ਜਿੱਦਣ ਤੂੰ ਬੱਜਰ ਕਰਹਿਤਾਂ ਵਿੱਚੋਂ ਕੋਈ ਬੱਜਰ ਕਰਹਿਤ ਕਰ ਲਈ। ਸਤਿਗੁਰੂ ਨੇ ਕਿਰਪਾ ਕਰਨ, ਸਾਹਿਬ ਕਹਿੰਦੇ ਨੇ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ। ਫਿਰ ਕੀ ਹੋਵੇਗਾ? ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਮੇਰਾ ਗੁਰੂ ਤੈਨੂੰ ਮੁਸ਼ਕਲਾਂ ਹੱਲ ਕਰ ਦੇਗਾ, ਸੁੱਖ ਸਹਿਜ ਛੇਤੀ ਕਰ ਜਾਤੇ। ਸਾਹਿਬ ਕਹਿੰਦੇ ਨੇ ਚਾਹ ਲਾ ਕੇ ਉੱਠ ਨਾਮ ਜਪ, ਨਿਸਬਾਸਰ ਆਰਾਧ ਕਾਰਾ ਤੁਜੈ ਨਾ ਵਿਆਪਈ, ਨਾਨਕ ਮਿਟੈ ਉਪਾਦ, ਤੇਰੇ ਸਾਰੇ ਦੁੱਖ ਮਿਟ ਜਾਣਗੇ, ਤੂੰ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੇ ਚਰਨਾਂ ਵਿਚ ਅਰਦਾਸ ਕਰਿਆ ਕਰ। ਹਾਂ ਫਿਰ ਜਿਹੜੇ ਜਾਗਦੇ ਨੇ, ਭਾਈ ਗੁਰਦਾਸ ਹੋਰਾਂ ਨੇ ਪਹਿਲੀ ਮਰਿਆਦਾ ਵੈਸੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ, ਸਿੱਖ ਦੀ ਰਹਿਤ ਮਰਿਆਦਾ। ਗੁਰੂ ਰਾਮਦਾਸ ਜੀ ਦੇ ਬਚਨ ਅਸੀਂ ਪੜ੍ਹਨੇ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਾਂ ਸ਼ਬਦ ਬੜੇ ਮਿਲਦੇ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਸਾਡੀ ਮਰਿਆਦਾ ਹੀ ਹੈ ਨਾ। ਸਾਹਿਬ ਨੇ ਬੇਅੰਤ ਬਚਨ ਕਹੇ। ਭਾਈ ਗੁਰਦਾਸ ਹੋਰਾਂ ਨੂੰ ਪੁੱਛਿਆ ਵੀ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ, ਤੁਸੀਂ ਗੁਰਮਤ ਦੇ ਮਾਨ ਵਿਦਵਾਨ ਹੋ, ਉਹਨਾਂ ਬਾਰੇ ਕੋਈ ਦੱਸੋਗੇ? ਤੇ ਭਾਈ ਸਾਹਿਬ ਨੇ ਸਿੱਖ ਦੀ ਜਦੋਂ ਜੀਵਨੀ ਦੱਸੀ ਨਾ ਆਪਣੀ ਰਚਨਾ ਵਿਚ, ਉਹਨਾਂ ਦੀਆਂ ਦੋ ਪੌੜੀਆਂ ਤੇ ਇੱਕ ਕਵਿਤ ਮੈਂ ਅਰਜ਼ ਕਰਨਾ। ਹਿਣ ਤੇ ਬਿਨਤ ਉਹਨਾਂ ਦੀ ਬਾਣੀ ਦੇ ਬਚਨ ਕਹਿੰਦੇ ਨੇ ਹਾਂ ਕੁਰਬਾਣੀ ਤਿੰਨਾਂ ਗੁਰਸਿੱਖਾਂ। ਉਹਨਾਂ ਨੇ ਸ਼ੁਰੂ ਇੱਥੋਂ ਕੀਤਾ, ਕਹਿੰਦੇ ਨੇ ਮੈਂ ਦੱਸਾਂ ਕਿ ਮੈਂ ਉਹਨਾਂ ਤੋਂ ਕੁਰਬਾਨ ਆ। ਕੌਣ? ਪਿਛਲ ਰਾਤੀ ਉੱਠ ਬਹੰਦੇ, ਜਿਹੜੇ ਪਿਛਲੀ ਰਾਤ ਆਲਸ ਨੂੰ ਲਾ ਕੇ ਪਰਾਂ ਮਾਰਦੇ ਨੇ। ਤੇ ਇੱਕ ਗੱਲ ਯਾਦ ਰੱਖਿਓ, ਰਾਤ ਨੂੰ ਸੌਣ ਲੱਗਿਆਂ ਜਦੋਂ ਆਪਾਂ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨੇ ਆ ਨਾ, ਵੈਸੇ ਸੋਹਿਲਾ ਸਾਹਿਬ ਦੀ ਬਾਣੀ ਦੇ ਪੰਜ ਸ਼ਬਦ ਨੇ। ਪਹਿਲਾ ਸ਼ਬਦ ਵੀ ਮੌਤ ਨੂੰ ਚੇਤੇ ਕਰਾਉਂਦਾ ਤੇ ਅੰਤਲਾ ਸ਼ਬਦ ਵੀ ਮੌਤ ਨੂੰ ਚੇਤੇ ਕਰਾਉਂਦਾ। ਇਹਦਾ ਮਤਲਬ ਹੈ ਸਿੱਖਾ ਸੌਣ ਲੱਗੇ, ਹੋ ਸਕਦਾ ਸਵੇਰੇ ਤੇਰੇ ਲਈ ਸੂਰਜ ਚੜੇ ਕਿ ਨਾ ਚੜੇ, ਅੱਜ ਮਾਲਕ ਦੇ ਚਰਨਾਂ ਵਿਚ ਅਰਦਾਸ ਕਰ ਲੈ। ਜਦੋਂ ਅਸੀਂ ਪਹਿਲਾ ਸ਼ਬਦ ਪੜ੍ਹਨੇ ਆ ਨਾ ਕਿ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲੇ ਦਾ ਅਰਥ ਇਹੀ ਬਣਦਾ। ਮੈਂ ਸੰਖੇਪ ਵਿਚ ਕਿਹਾ ਜਿਵੇਂ ਬੱਚੀ ਦੇ ਸ਼ਾਦੀ ਦਾ ਦਿਨ ਨੇੜੇ ਹੁੰਦਾ, ਮੇਰੇ ਮਾਲਕਾ ਸਾਡੀ ਮੌਤ ਦਾ ਦਿਨ ਵੀ ਨੇੜੇ ਪਿਆਉਂਦਾ। ਅਖੀਰ ਵਿਚ ਸਾਹਿਬ ਕਹਿੰਦੇ ਨੇ ਮੈਂ ਫਿਰ ਸਿੱਖਾ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ ਇਆਂ ਖਾੜ ਚਲੋ ਹਰ ਲਾਹ ਆ ਗਏ ਬਸਨ ਸੁਹੇਲਾ। ਫਿਰ ਸੁਚੇਤ ਕਰਦੇ ਨੇ ਔਦ ਘਟੈ ਦਿਨ ਸੁਰਹਿਣਾ ਰੇ, ਤੇਰੀ ਉਮਰ ਘੱਟ ਗਈ ਏ, ਨਾਲ ਚੇਤਾਵਨੀ ਦਿੰਦੇ ਨੇ ਜਿਹੜਾ ਅੱਜ ਸੂਰਜ ਛਿਪਿਆ ਨਾ ਇਹਦੇ ਛਿਪਣ ਨਾਲ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਘੱਟ ਗਏ। ਇਹਦਾ ਮਤਲਬ ਮੌਤ ਯਾਦ ਕਰਾਈ। ਸਤਿਗੁਰੂ ਨੇ ਕਿਰਪਾ ਕਰਕੇ ਫਿਰ ਅੰਮ੍ਰਿਤ ਵੇਲੇ ਕਹਿੰਦੇ ਨੇ ਜਦੋਂ ਰਾਤ ਨੂੰ ਅਰਦਾਸ ਕਰਨੇ ਆ, ਬਾਬਾ ਜੀ ਕਿਰਪਾ ਕਰਕੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਓ। ਗੁਰੂ ਜੀ ਇੱਕ ਵਾਰੀ ਇੱਕ ਖਿੰਨ ਦੋ ਚਾਰ ਸਕਿੰਟ ਜਦ ਅੱਧਾ ਮਿੰਟ ਜ਼ਰੂਰ ਝੰਝੋੜ ਕੇ ਠਾ ਦੇਣਗੇ ਤੇ ਚੇਤੇ ਰੱਖਿਓ ਅਰਦਾਸ ਕਰਕੇ ਤੁਸੀਂ ਸਮੋ ਤੇ ਸੁਪਨੇ ਵਿਚ ਤੁਸੀਂ ਕਦੀ ਪਾਣੀ ਦੇ ਦਰਿਆ ਵਿਚ ਡੁੱਬਦੇ ਦਿਸੋਗੇ ਜਿਵੇਂ ਇਸ਼ਨਾਨ ਪੈ ਕਰਦੇ ਹੋ। ਕਈਆਂ ਨੂੰ ਵਾਪਰਦਾ ਸੁਪਨੇ ਵਿਚ ਤੁਸੀਂ ਕਿਤੇ ਬਾਥਰੂਮ ਵਿਚ ਘੁੰਮਦੇ ਹੋਵੋਗੇ, ਸੁਪਨੇ ਵਿਚ ਜਪਜੀ ਸਾਹਿਬ ਸ਼ੁਰੂ ਕੀਤਾ ਹੋਵੇਗਾ। ਇਹਦਾ ਮਤਲਬ ਤਜਰਬੇ ਨੇ ਜੀਵਨ ਦੇ, ਗੁਰੂ ਮੇਰੇ ਦੇ ਚਰਨਾਂ ਵਿਚ ਅਰਦਾਸ ਕੀਤੀ, ਉਹ ਸੁਪਨੇ ਵਿਚ ਝੰਝੋੜ ਕੇ ਕਹਿੰਦਾ ਜਿਹੜਾ ਤੂੰ ਸੁੱਤਾ ਹੈ ਤੇਰੇ ਨਹਾਉਣ ਦਾ ਵਕਤ ਹੀ, ਜਿਹੜਾ ਤੂੰ ਸੁੱਤਾ ਸੁਪਨੇ ਵਿਚ ਬਾਣੀ ਪਿਆ ਪੜਨਾ ਹੈ ਤੇਰੇ ਨਿਤਨੇਮ ਦਾ ਸਮਾਂ ਨਿਕਲ ਗਈ। ਮੈਂ ਤਾਂ ਇਹੀ ਸਮਝਣਾ ਮੇਰਾ ਗੁਰੂ ਚੇਤਾਵਨੀ ਦਿੰਦਾ ਉੱਠ। ਪਰ ਇੱਕ ਵਾਰੀ ਸਾਹਿਬ ਜ਼ਰੂਰ ਉਠਾਉਂਦੇ ਨੇ, ਪਰਤ ਕੇ ਫਿਰ ਮਨ ਆਲਸ ਵਿਚ ਆ ਕੇ ਕਹਿੰਦਾ ਚਲੋ ਕੋਈ ਨਹੀਂ। ਤੇ ਚੇਤੇ ਰੱਖਿਓ ਕੋਈ ਵੀ ਚੀਜ਼ ਬਣਾਉਂਦਿਆਂ ਸਮਾਂ ਲੱਗਦਾ, ਢਾਂਦਿਆਂ ਕਦੀ ਨਹੀਂ ਸਮਾਂ ਲੱਗਦਾ। ਹਜ਼ੂਰ ਨੇ ਬਾਣੀ ਵਿਚ ਬੰਦੇ ਦੇ ਸਰੀਰ ਦੀ ਬਣਤਰ ਬਾਰੇ ਨਾ 6 ਮਹੀਨੇ ਦਾ ਜ਼ਿਕਰ ਕੀਤਾ, ਕਹਿੰਦੇ ਨੇ ਗੰਢੇਂਦਿਆਂ 6 ਮਾਹ ਤੁੜੰਦਿਆਂ ਖਿੱਚ ਖਿਣੋ। ਬਾਬਾ ਫਰੀਦ ਸਾਹਿਬ ਜੀ ਸਾਡਾ ਪੂਰਾ ਸਰੀਰ ਬਣਦੇ ਆ ਬਾਣੀ ਮੁਤਾਬਕ, ਕਹਿੰਦੇ ਨੇ 6 ਮਹੀਨੇ ਲੱਗਦੇ ਨੇ, 9 ਮਹੀਨੇ ਆਪਾਂ ਮੰਨਦੇ ਹਾਂ। ਇਹਦਾ ਮਤਲਬ ਸਰੀਰ ਦੀ ਬਣਤਰ ਬਣਦਿਆਂ 9 ਮਹੀਨੇ ਲੱਗੇ ਤੇ ਜਿੱਦਣ ਮੌਤ ਆਉਣੀ ਹੈ 9 ਮਹੀਨੇ ਨਹੀਂ ਜੇ ਲੱਗਣੇ, ਬਸ ਇਤਨਾ ਕੁ ਲੱਗ ਗਿਆ ਠਣਕਾ। ਇੱਕ ਮਾੜਾ ਜਿਹਾ ਤਿਣਕਾ ਲੱਗਣ ਦੀ ਦੇਰ ਏ ਭਾਂਡਾ ਟੁੱਟ ਜਾਣਾ। ਇਹਦਾ ਮਤਲਬ ਬਣਦਿਆਂ ਮਹੀਨੇ ਲੱਗਦੇ ਨੇ, ਟੁੱਟਦਿਆਂ ਬਿਲਕੁਲ ਦੇਰੀ ਨਹੀਂ ਲੱਗਦੀ। ਨੇਮ ਬਣਾਉਂਦਿਆਂ ਸਾਲਾਂ ਬੱਤੀ ਸਮਾਂ ਨਿਕਲ ਜਾਂਦਾ ਤੇ ਇੱਕ ਦਿਨ ਦਾ ਟੁੱਟਾ ਹੋਇਆ ਬੰਦਾ ਕਈ ਦਿਨ ਪਿੱਛੇ ਜਾ ਪੈਂਦਾ, ਇੱਕ ਦਿਨ ਦਾ ਆਲਸ ਪਿੱਛੇ ਛੱਡ ਦਿੰਦਾ। ਮੇਰੇ ਸਾਹਿਬ ਨੂੰ ਪੁੱਛਿਆ ਖੈਰ ਭਾਈ ਗੁਰਦਾਸ ਨੂੰ, ਉਹ ਕਹਿਣ ਲੱਗੇ ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ, ਪਿਛਲ ਰਾਤੀ ਉੱਠ ਬਹੰਦੇ, ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ। ਜਿਹੜੇ ਅੰਮ੍ਰਿਤ ਵੇਲੇ ਸਰੋਵਰ ਵਿਚ ਇਸ਼ਨਾਨ ਕਰਦੇ ਨੇ, ਖੈਰ ਉਦੋਂ ਸਰੋਵਰ ਸਨ, ਪਰ ਇਹਦਾ ਅਰਥ ਇਹ ਵੀ ਕੀਤਾ ਅੰਮ੍ਰਿਤ ਵੇਲੇ ਕੈਸੀ ਇਸ਼ਨਾਨ ਕਰਦੇ ਨੇ। ਤੇ ਕਰ ਲੈਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਜਿਹੜਾ ਸਰੀਰ ਸਹਿਜ ਹੈ ਤੇ ਕਰ ਲੈਣਾ ਨੇਮ ਬਣਾਉਣਾ ਚੰਗੀ ਗੱਲ ਹੀ ਹੈ। ਅੰਮ੍ਰਿਤ ਵੇਲੇ ਸਰ ਨਾ ਵੰਦੇ ਤੇ ਅਗਲਾ ਕੰਮ ਕੀ ਕਰਦੇ ਨੇ ਫਿਰ ਜਾ ਕੇ ਇਸ਼ਨਾਨ ਕਰਕੇ ਗੱਪਾਂ ਨਹੀਂ। ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ, ਇੱਕ ਮਨ ਹੋਏ ਗੁਰ ਜਾਪ ਜਪੰਦੇ, ਫਿਰ ਟਿਕ ਜਾਂਦੇ ਨੇ ਇੱਕ ਮਨ ਹੋ ਕੇ ਗੁਰੂ ਦੇ ਚਰਨ ਪਕੜਦੇ ਨੇ, ਅਗਲਾ ਕੰਮ ਕੀ ਕਰਦੇ ਨੇ। ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ, ਸਾਧ ਸੰਗਤ ਮਿਲ ਜਾਏ ਜੁੜੰਦੇ, ਸੰਗਤ ਵੀ ਜਾ ਕੇ ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਾਉਂਦੇ। ਤੇ ਜਦੋਂ ਬਾਣੀ ਗਾਲੀ ਸੰਗਤ ਵਿਚੋਂ ਨਿਕਲੇ ਤੇ ਫਿਰ ਮਿੱਤਰਤਾ ਕਿੰਨਾ ਨਿਲਪਾਉਂਦੇ ਨੇ। ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ, ਮਨ ਮੇਲੀ ਕਰ ਮੇਲ ਕਰੰਦੇ, ਉਹਨਾਂ ਨਾਲ ਸਾਂਝ ਰੱਖਦੇ ਨੇ ਜਿਹੜੇ ਮਨ ਮੇਲੀ ਨੇ, ਜਿਹੜੇ ਅੰਮ੍ਰਿਤ ਵੇਲੇ ਬਾਣੀ ਪੜਨ ਵਾਲੇ ਨੇ। ਕਹਿੰਦੇ ਨੇ ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰੰਦੇ, ਗੁਰ ਸੇਵਾ ਫਲ ਸੁਵਲ ਬੁਲੰਦੇ। ਫਿਰ ਜਦੋਂ ਦੁਨੀਆਂ ਤੋਂ ਜਾਂਦੇ ਨੇ ਮੇਰਾ ਗੁਰੂ ਫਲਾਂ ਨਾਲ ਲੱਦ ਕੇ ਕਲਦਾ। ਦੂਜਾ ਬਚਨ ਭਾਈ ਗੁਰਦਾਸ ਨੇ ਕੀਤਾ, ਕਹਿਣ ਲੱਗੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਕਿਉਂਕਿ ਅੰਮ੍ਰਿਤ ਵੇਲੇ ਦੀ ਭੇਟਾ ਪ੍ਰਵਾਨ ਏ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ, ਕਹਿਣ ਲੱਗੇ ਫਿਰ ਕਰਦਾ ਕੀ ਏ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵੀ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਫਿਰ ਕੀ ਕਰਦਾ ਜਦੋਂ ਲੰਗਰ ਵਰਤਾਂਦਾ, ਜਦੋਂ ਪ੍ਰਸ਼ਾਦ ਵਰਤਾਂਦਾ ਨਾ, ਕਦੀ ਸ਼ੰਕਾ ਨਹੀਂ ਜੇ ਕਰਦਾ। ਮੈਂ ਅਰਜ਼ ਕੀਤੀ ਏ ਜਦੋਂ ਲੰਗਰ ਜਾਂ ਪ੍ਰਸ਼ਾਦ ਵਰਤਾਈਏ ਭਾਵੇਂ ਬਾਹਰ ਦੁਸ਼ਮਣੀ ਕਿੰਨੀ ਏ, ਜਿਹੜਾ ਲੰਗਰ ਦੀ ਪੰਗਤ ਵਿਚ ਪ੍ਰਸ਼ਾਦ ਵਿਚ ਵਿਤਕਰਾ ਰੱਖ ਕੇ ਵਰਤਾਉਂਦਾ ਕਿ ਆਹ ਮੇਰਾ ਦੁਸ਼ਮਣ ਆ, ਮੇਰਾ ਮਿੱਤਰ ਏ, ਉਹ ਸਿੱਖ ਤਨਖਾਹੀ ਹੈ। ਰਹਿਤਨਾਮਿਆਂ ਮੁਤਾਬਕ ਕਹਿਣ ਲੱਗੇ, ਸ਼ੰਕਾ ਮਨੋ ਮਿਟਾਇਕ ਹੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਾਂਦਾ। ਫਿਰ ਕਰਦਾ ਕਿ ਇਹ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚਿਆ ਆਪ ਖਵਾਂਦਾ, ਕਲੀ ਕਾਲ ਪ੍ਰਗਾਸ ਕਰ। ਜਦੋਂ ਇੰਨੀ ਕਮਾਈ ਕੀਤੀ ਸਤਿਗੁਰੂ ਨੇ, ਕਲ ਚੁੱਕ ਦੇ ਸਮੇਂ ਵਿਚ ਉਹਦੇ ਜੀਵਨ ਵਿਚ ਜੀਵਨ ਦੇ ਅੰਦਰ ਚਾਨਣ ਕਰ ਦਿੱਤਾ। ਕਲੀ ਕਾਲ ਪ੍ਰਗਾਸ ਕਰ, ਗੁਰ ਚੇਲਾ ਚੇਲਾ ਗੁਰਸੰਦਾ, ਗੁਰੂ ਚੇਲਾ ਬਣ ਗਿਆ ਤੇ ਚੇਲਾ ਗੁਰੂ ਬਣ ਗਿਆ। ਕਹਿਣ ਲੱਗੇ, ਗੁਰਮੁਖ ਗਾਡੀ ਰਾਹ ਨਿਬੰਧਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਾਈ ਸਾਹਿਬ ਨੇ ਫਿਰ ਇੱਕ ਕਬਿੱਤ ਕਿਹਾ, ਕਮਾਲ ਦੇ ਬਚਨ ਭਾਈ ਗੁਰਦਾਸ ਦੇ, ਪੁੱਛਿਆ ਕਿ ਜਿਹੜੇ ਅੰਮ੍ਰਿਤ ਵੇਲੇ ਸਿੱਖ ਜਾਗਦੇ ਨੇ, ਜਿਹੜੇ ਟਿਕ ਗਏ ਨੇ, ਪਪੀਏ ਦੀ ਤਰ੍ਹਾਂ ਪੁਕਾਰਦੇ ਨੇ, ਉਹਨਾਂ ਕੋਲ ਸਮਰੱਥਾ ਕਿੰਨੀ? ਭਾਈ ਸਾਹਿਬ ਦਾ ਕਬਿੱਤ ਆਉਂਦਾ ਤੇ ਕਹਿੰਦੇ ਨੇ, ਹੇ ਮੇਰੇ ਗੁਰੂ ਨਾਨਕ ਸਾਹਿਬ, ਮੈਂ ਤੇਰੇ ਚਰਨਾਂ ਵਿਚ ਇੱਕ ਅਰਦਾਸ ਕਰਨ ਆਇਆ। ਤੇ ਪੁੱਛਿਆ, ਭਾਈ ਗੁਰਦਾਸ ਕੀ? ਕਹਿੰਦੇ ਨੇ, ਮੇਰੀ ਇੱਕ ਇੱਛਾ ਹੈ। ਹੁਣ ਵੇਖੋ ਕਵੀ ਨੇ ਕਿੱਥੋਂ ਤੱਕ ਉਹ ਗੱਲ ਕਰਦੇ ਨੇ। ਕਹਿੰਦੇ ਨੇ, ਮੇਰੇ ਪੈਰ ਦੇ ਅੰਗੂਠੇ ਤੋਂ ਲੈ ਕੇ ਨਾ ਤੇ ਸਿਰ ਦੀ ਚੋਟੀ ਤੱਕ ਜਿੰਨਾ ਸਰੀਰ ਏ, ਇਹਨੂੰ ਰੋਮ ਰੋਮ ਕਰਕੇ ਕੱਟ ਦਿਆ ਜੇ। ਪੁੱਛਿਆ, ਇਹਦਾ ਕੀ ਕਰਨੇ? ਕਹਿਣ ਲੱਗੇ, ਕੱਟ ਕੇ ਜਿਹੜੇ ਅੰਮ੍ਰਿਤ ਵੇਲੇ ਸਿੱਖ ਗੁਰੂ ਗੁਰੂ ਜਪਦੇ ਨੇ ਨਾ, ਉਹਨਾਂ ਦੇ ਚਰਨਾਂ ਤੋਂ ਵਾਰ ਦਿਆ ਜੇ। ਦੂਜਾ ਬਚਨ ਕੀਤਾ, ਕਹਿਣ ਲੱਗੇ, ਇਹਨਾਂ ਨੂੰ ਕੱਟ ਕੇ ਟੁਕੜਿਆਂ ਨੂੰ ਫੂਕ ਦਿਆ ਜੇ ਅੱਗ ਵਿਚ, ਤੇ ਜਿਹੜੀਆਂ ਹੱਡੀਆਂ ਬਚਨ ਉਹਨਾਂ ਨੂੰ ਪੀ ਦਿਆ ਜੇ। ਜਦੋਂ ਸਵਾਹ ਤੇ ਹੱਡੀਆਂ ਪੀ ਕੇ ਬਰੀਕ ਕਰ ਦਿਓ ਤੇ ਹਵਾ ਤੇਜ਼ ਚੱਲਦੀ ਹੋਵੇ ਤੇ ਮੇਰੀ ਸਵਾਹ ਨੂੰ ਹਵਾ ਵਿਚ ਉਡਾ ਦਿਆ ਜੇ। ਭਾਈ ਗੁਰਦਾਸ, ਹਵਾ ਕੀ ਕਰੇਗੀ? ਕਹਿਣ ਲੱਗੇ, ਪੌਣ ਇੱਕ ਕੰਮ ਤੂੰ ਕਰੀ, ਜਿੱਥੇ ਅੰਮ੍ਰਿਤ ਵੇਲੇ ਗੁਰੂ ਨਾਨਕ ਦੇ ਸਿੱਖ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਆਉਣਾ, ਉਹਨਾਂ ਉਹਨਾਂ ਰਾਹਾਂ ਦੇ ਵਿਚ ਤੂੰ ਮੇਰੀ ਮੜੀ ਦੀ ਖਾਕ ਰੁਲਾ ਦੇਈ, ਬਖੇਰ ਦੇਈ, ਤੇ ਜਦੋਂ ਉਹਨਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲੇ ਦੇ ਚਰਨਾਂ ਨਾਲ ਮੇਰੀ ਸਵਾਹ ਲੱਗੇਗੀ, ਮੈਨੂੰ ਇੰਨਾ ਯਕੀਨ ਹੈ ਮੇਰੇ ਗੁਰੂ ਨਾਨਕ ਮੇਰੇ ਗੁਨਾਹ ਤੂੰ ਜ਼ਰੂਰ ਬਖਸ਼ੇਗਾ। ਉਹਨਾਂ ਦੀਆਂ ਤਲੀਆਂ ਵਿਚ ਇੰਨੀ ਤਾਕਤ ਏ। ਭਾਈ ਸਾਹਿਬ ਦਾ ਬਚਨ ਹੈ, ਨੱਕ ਸਿੱਸ ਲਓ, ਨੱਕ ਦਰ ਤੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਨੱਕ ਸਿੱਸ ਲਓ, ਸਗਲ ਅੰਗ ਰੋਮ ਰੋਮ ਕਰ, ਤਾਤ ਕਾਲ ਸਿੱਖਣ ਕੇ ਚਰਨ ਪਰ ਵਾਰੀਐ। ਅਗਲੀ ਪੰਕਤੀ, ਅਗਨ ਜਲਾਏ ਫੁਨ ਪੀਸਨ ਪਸਾਏ ਤੈ ਲੈ ਉਡੈ ਪਵਨ ਹੋਏ ਅਨਕ ਪ੍ਰਕਾਰੀਐ, ਅੱਗ ਵੀ ਸਾੜ ਦੇ ਚੱਕੀ ਵਿਚ ਪੀ ਦੇ ਹਵਾ ਵਿਚ ਉਡਾ ਦੇ। ਕਹਿਣ ਲੱਗੇ, ਜਤ ਕਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਜਿੱਥੇ ਜਿੱਥੇ ਗੁਰੂ ਨਾਨਕ ਤੇਰਾ ਸਿੱਖ ਅੰਮ੍ਰਿਤ ਵੇਲੇ ਤੁਰ ਕੇ ਤੇਰੇ ਘਰ ਵਿਚ ਆਉਂਦਾ ਪਿਆ, ਤਾਉ ਤਾਉ ਮਾਰਗ ਮੈਂ ਭਸਮ ਕੋਟਾਰੀਐ, ਤੈ ਪਦ ਪਾਦਕ ਚਰਨ ਲਿਵ ਲਾਗੀ ਰਹਿ, ਉਹਨਾਂ ਸਿੱਖਾਂ ਦੇ ਚਰਨਾਂ ਨਾਲ ਮੇਰੀ ਸੁਰਤ ਜੁੜ ਜਾਏ। ਦਇਆ ਕੈ ਦਿਆਲ ਮੋਹੇ ਪਤ ਤੂੰ ਉਧਾਰੀ ਹੈ, ਗਰੀਬਾਂ ਤੇ ਦਇਆ ਕਰਨ ਵਾਲਿਆਂ ਮੈਨੂੰ ਗਰੀਬ ਨੂੰ ਤੂੰ ਤਾਰ ਦੇ। ਸਾਹਿਬ ਕਹਿ ਰਹੇ ਨੇ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਜਾਗ ਉਸ ਮਾਲਕ ਦੀ ਵਡਿਆਈ ਕਰ, ਫਿਰ ਮਿਲੇਗਾ ਕੀ? ਕਰਮੀ ਆਵੇ ਕੱਪੜਾ ਨਗਰੀ ਮੁੱਖ ਦੁਆਰ। ਹੁਣ ਇਸ ਪੰਕਤੀ ਵੱਲ ਮੈਂ ਸਮਾਂ ਤੇ ਥੋੜਾ ਜਿਹਾ ਜ਼ਿਆਦਾ ਲੈ ਗਿਆ, ਮੈਨੂੰ ਖਿਮਾ ਕਰਿਆ ਜੇ। ਕਰਮੀ ਆਵੇ ਕੱਪੜਾ, ਹੁਣ ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਨੇ, ਅੰਮ੍ਰਿਤ ਵੇਲੇ ਜਾਗੇਗਾ ਤੈਨੂੰ ਸਿਫਤ ਸਲਾਹ ਰੂਪੀ ਕੱਪੜਾ ਮਿਲੇਗਾ, ਕਰਮ ਦਾ ਅਰਥੋਂ ਬਖਸ਼ਿਸ਼ ਕਰਦੇ ਨੇ। ਪਰ ਭਾਈ ਵੀਰ ਸਿੰਘ, ਗਿਆਨੀ ਹਰਬੰਸ ਸਿੰਘ ਹੋਰੀ, ਇਹ ਕੱਪੜੇ ਦੇ ਅਰਥ ਕਈ ਤਰ੍ਹਾਂ ਦੇ ਬਾਣੀ ਵਿਚ ਆਉਂਦੇ ਨੇ। ਅਸੀਂ ਪੜ੍ਹਦੇ ਹਾਂ, ਸਿਫਤ ਸਿਫਤ ਸ਼ਰਮ ਕਾ ਕੱਪੜਾ ਮੰਗੂ ਹਰ ਗੁਣ ਨਾਨਕ ਰਵਤ ਰਹਿ, ਇੱਥੇ ਸਿਫਤ ਸ਼ਰਮ ਕਾ ਕੱਪੜਾ ਮੰਗੂ, ਇੱਥੇ ਕੱਪੜੇ ਦਰਥ ਆ ਕੱਪੜਾ ਨਹੀਂ, ਇੱਥੇ ਕੱਪੜੇ ਦਰਥ ਤੇਰਾ ਸਿਫਤ ਸਲਾਹ ਰੂਪੀ ਕੱਪੜਾ। ਦੂਸਰੀ ਉਦਾਹਰਨ ਬਾਣੀ ਵਿਚ ਇੱਕ ਪ੍ਰਮਾਣ ਹੁੰਦਾ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇੱਥੇ ਸੁੱਖ ਤੇ ਦੁੱਖ ਨੂੰ ਵੀ ਕੱਪੜਾ ਕਹਿ ਕੇ ਸੰਬੋਧਨ ਕੀਤਾ। ਹਜ਼ੂਰ ਦੀ ਬਾਣੀ ਪੜ੍ਹਨੇ ਇੱਕ ਬਚਨ ਹੁੰਦਾ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਹਿੰਦੁਸਤਾਨ ਸੰਭਾਲ ਸੀ ਬੋਲਾ, ਉੱਥੇ ਚਮੜੀ ਨੂੰ ਕੱਪੜਾ ਕਿਹਾ। ਜਦੋਂ ਅਸੀਂ ਬਾਣੀ ਪੜ੍ਹਨੇ ਹਾਂ, ਹਜ਼ੂਰ ਦੀ ਬਾਣੀ ਵਿਚ ਇੱਕ ਬਚਨ ਆਉਂਦਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਉੱਥੇ ਸਰੀਰ ਨੂੰ ਕੱਪੜਾ ਕਿਹਾ। ਤੇ ਸਾਹਿਬ ਦੀ ਬਾਣੀ ਵਿਚ ਇੱਕ ਮਾਂਝ ਕੀ ਵਾਰ ਵਿਚ ਤੋਕ ਆਉਂਦੀ ਏ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਇੱਥੇ ਕੱਪੜੇ ਦਰਤ ਸਰਪਾਓ ਵੇ। ਇਹਦਾ ਮਤਲਬ ਕੱਪੜੇ ਦਰਤ ਦੁੱਖ ਸੁੱਖ, ਕੱਪੜੇ ਦਾ ਅਰਥ ਸਰਪਾਓ, ਕੱਪੜੇ ਦਾ ਅਰਥ ਸਿਫਤ ਸਲਾਹ। ਹੁਣ ਇੱਥੇ ਜਿਹੜਾ ਅਰਥ ਏ, ਇਹ ਅੱਗੇ ਇਸ ਪੰਕਤੀ ਦਾ ਹੋਰ ਜਿਹੜਾ ਵਿਸਤਾਰ ਹੋਣਾ। ਸਾਹਿਬ ਕਹਿੰਦੇ ਨੇ, ਕਰਮੀ ਆਵੇ ਕੱਪੜਾ, ਇਹ ਅੰਮ੍ਰਿਤ ਵੇਲੇ ਜਾਗਣ ਵਾਲੇ ਸਿੱਖਾਂ ਜਿੱਥੇ ਤੂੰ ਉਹਦੇ ਗੁਣਾਂ ਦੀ ਵਿਚਾਰ ਕਰਨੀ ਏ, ਤੇਰੇ ਸ਼ੁਭ ਕਰਮਾਂ ਦੇ ਨਾਲ ਤੈਨੂੰ ਸਰੀਰ ਰੂਪੀ ਕਪੜਾ ਤਾਂ ਮਿਲ ਸਕਦਾ ਹੈ, ਪਰ ਕਰਮਾਂ ਨਾਲ ਮੁਕਤੀ ਨਹੀਂ। ਯਾਦ ਰੱਖੀ, ਕਿਉਂਕਿ ਜਦੋਂ ਅਸੀਂ ਕਰਮ ਕਰਨੇ ਆ, ਸਾਡੇ ਹਰ ਕਰਮ ਦੇ ਅੰਦਰ ਕੋਈ ਨਾ ਕੋਈ ਕਾਮਨਾ, ਅਸੀਂ ਸਕਾਮ ਕਰਮ ਕਰਨੇ ਆ, ਸਕਾਮ ਦਰ ਤੇ ਕੋਈ ਕਾਮਨਾ ਰੱਖ ਕੇ, ਉਸ ਕਾਮਨਾ ਰੱਖ ਕੇ ਸਾਨੂੰ ਉਹ ਫਲ ਉਹਦੇ ਨਾਲ ਮਿਲ ਜਾਣਾ। ਕਰਮੀ ਆਵਾ ਕੱਪੜਾ, ਤੇਰੇ ਕਰਮਾਂ ਨਾਲ ਦੇਹ ਰੂਪੀ ਕੱਪੜਾ, ਮਨੁੱਖਾ ਜੂਨ ਰੂਪੀ ਕੱਪੜਾ ਮਿਲ ਸਕਦਾ ਹੈ, ਪਰ ਜਿਹੜੀ ਤੂੰ ਮੋਕਸ਼ ਦੀ ਗੱਲ ਕਰਨਾ ਨਾ, ਤੇ ਸਾਹਿਬ ਕਹਿੰਦੇ ਨੇ ਉਹ ਇਸ ਤਰ੍ਹਾਂ ਨਹੀਂ। ਕਰਮੀ ਆਵੇ ਕੱਪੜਾ ਨਗਰੀ ਮੋਕ ਦਵਾਰ, ਪਰ ਮੁਕਤੀ ਦਾ ਦਰਵਾਜ਼ਾ ਤੈਨੂੰ ਉਹਦੀ ਨਜ਼ਰ ਨਾਲ ਮਿਲਣਾ, ਉਹਦੀ ਕਿਰਪਾ ਨਾਲ ਮਿਲਣਾ। ਕਰਮਾਂ ਨਾਲ ਕੱਪੜੇ ਮਿਲ ਜਾਂਦੇ ਨੇ। ਆ ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਆ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪਣੇ ਕਰਮਾਂ ਕਰਕੇ ਕੋਈ ਨੇੜੇ ਹੋ ਗਿਆ, ਕੋਈ ਦੂਰ ਹੋ ਗਿਆ, ਫਿਰ ਮੇਰੇ ਮਾਲਕ ਜੀ ਮੁਕਤੀ ਤਾਂ ਤੇਰੀ ਨਜ਼ਰ ਵਿੱਚ ਏ। ਤੇ ਮੈਂ ਉਹ ਦਿਨ ਅਰਜ ਕੀਤੀ ਸੀ, ਸਿੱਖੀ ਖਲੋਤੀ ਗੁਰ ਪ੍ਰਸਾਦ ਤੇ ਵੇ, ਗੁਰੂ ਦੀ ਕਿਰਪਾ ਤੇ ਤੂੰ ਮਿਹਰ ਕਰ। ਸਾਹਿਬ ਕਹਿੰਦੇ ਨੇ ਜੇ ਅੰਮ੍ਰਿਤ ਵੇਲੇ ਮੈਂ ਭੇਟਾ ਵੀ ਕਰ ਦਿਆਂ, ਜਾ ਕੇ ਨਾਮ ਵੀ ਜਪਾਂ, ਫਿਰ ਅਗਲੀ ਗੱਲ ਕਹੀ ਪਿਆਰਿਆ, ਨਾਮ ਜਪ ਕੇ ਵੀ ਕਿਰਪਾ ਮੰਗੀ, ਨਾਮ ਜਪ ਕੇ ਵੀ ਨਦਰ ਮੰਗੀ, ਨਾਮ ਜਪ ਕੇ ਵੀ ਬਖਸ਼ੀਸ਼ ਮੰਗੀ, ਨਾਮ ਜਪ ਕੇ ਵੀ ਅਸੀਸ ਮੰਗੀ। ਕਰਮੀ ਆਵੇ ਕੱਪੜਾ ਨਦਰੀ ਮੋਕ ਦਵਾਰ। ਤੇ ਸਾਹਿਬ ਕਹਿੰਦੇ ਨੇ ਤੂੰ ਪੁੱਛਦਾ ਸੈਂ ਨਾ ਕਿ ਕਿਵਸ ਚਿਆਰਾ ਹੋਈ ਹੈ, ਕਿਵ ਕੂੜਾ ਤੁੱਟੈ ਪਾਲ, ਉਹਦਾ ਪੰਕਤੀ ਇਸ ਵਿੱਚ ਉੱਤਰ ਦਿੱਤਾ। ਕਹਿਣ ਲੱਗੇ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ। ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਹਦੀ ਸਿਫਤ ਕਰੇਗਾ, ਉਹਦੇ ਨਾਮ ਵੀ ਜੁੜੇਗਾ, ਤੇ ਇੱਕ ਗੱਲ ਚੰਗੀ ਤਰ੍ਹਾਂ ਜਾਣ ਲਈ, ਸਿਫਤ ਕਰੀ, ਨਦਰ ਮੰਗੀ, ਉਦਮ ਮੰਗੀ, ਤੇ ਉਹਦੀ ਕਿਰਪਾ ਹੋ ਗਿਆ, ਫਿਰ ਤੇਰਾ ਅੰਦਰ ਸਚਿਆਰ ਹੋ ਜਾਏਗਾ। ਤੇ ਜਦੋਂ ਤੂੰ ਸਚਿਆਰ ਹੋ ਜਾਏਗਾ, ਫਿਰ ਹਰ ਪਾਸੇ ਤੈਨੂੰ ਸਚਿਆਰ ਨਜ਼ਰ ਆਏਗਾ। ਪਿਆਰਿਓ, ਆਓ ਆਪਾਂ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰੀਏ, ਅਰਦਾਸਾਂ ਕਰੀਏ, ਮੇਰੇ ਦਾਤਾ ਇਸ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੀ ਸੂਝ ਬਖਸ਼ ਦੇ। ਬੜੀਆਂ ਸੋਹਣੀਆਂ ਗੱਲਾਂ ਸਾਹਿਬ ਨੇ ਬਾਣੀ ਵੀ ਦਿੱਤੀਆਂ ਨੇ, ਅੰਮ੍ਰਿਤ ਵੇਲੇ ਦੀ ਕਿਰਪਾ ਜਿਹੜੀ ਹੋ ਜਾਏ ਪਿਆਰਿਓ, ਉਹਦੇ ਵਾਰੀ ਨਿਆਰੇ ਨੇ। ਸਤਿਗੁਰੂ ਮਿਹਰਾਮਤ ਕਰਨ, ਅਸੀਂ ਵੀ ਅੰਮ੍ਰਿਤ ਵੇਲੇ ਉਸ ਪਿਆਰੇ ਦੀ ਯਾਦ ਵੀ ਜੁੜ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਆ, ਬੇਅੰਤ ਬੇਅੰਤ ਹੋਈਆਂ ਭੁੱਲਾਂ ਬਖਸ਼ ਦਿਆ ਜੇ ਸਾਧ ਸੰਗਤ ਜੀ, ਆਪ ਬਖਸ਼ਣ ਯੋਗ। ਮੈਂ ਅਲਪਾਗਾਂ, ਸੰਗਤ ਵਿੱਚ ਗੁਰੂ ਪਰਮੇਸ਼ਵਰ ਵਰਤਦਾ, ਇੱਕ ਅਰਦਾਸ ਕਰਿਓ ਦਾਤਾ, ਜੋ ਕਹਿੰਦੇ ਆ ਕਮਾਣ ਦੀ ਸੂਝ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।